ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ ਓਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਬੀਰ ਅਪਾਰ ਬੜੇ ਬਰਿਆਰ ਅਬਚਾਰੈ ਸਾਰ ਕੀ ਤਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਮਸਤਕ ਲੱਗਾ ਸਾਧ ਰੇਣ ਵਡਭਾਗ ਜਿਨ੍ਹਾਂ ਦੇ ਮੱਥੇ 'ਤੇ ਗੁਰੂ ਮਹਾਰਾਜ ਦੇ ਚਰਨਾਂ ਦੀ ਧੂੜੀ ਲੱਗਦੀ ਹੈ ਉਹਨਾਂ ਦੇ ਭਾਗ ਵੱਡੇ ਹੁੰਦੇ ਹਨ ਅਤੇ ਚਰਨਾਂ 'ਤੇ ਧੂੜੀ ਲੱਗਦੀ ਉਹਨਾਂ ਦੇ ਮੱਥੇ 'ਤੇ ਹੈ ਜਿਨ੍ਹਾਂ ਦੇ ਪੂਰਬਲੇ ਪੁੰਨ ਜਾਗ ਪੈਣ ਗੁਰਪੂਰਾ ਭੇਟਿਓ ਵੱਡ ਭਾਗੀ ਵੱਡੇ ਭਾਗਾਂ ਨਾਲ ਸਤਿਗੁਰੂ ਮਿਲਦੇ ਮਨਹਿ ਪਿਆ ਪ੍ਰਗਾਸਾ ਮਨ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਪਰਮੇਸ਼ੁਰ ਦੀ ਜੋਤ ਦਾ ਸਰੂਪ ਦਾ ਸਾਕਸ਼ਾਤ ਬੋਧ ਹੁੰਦਾ ਹੈ ਆਪ ਜੀ ਜਿੱਥੇ ਬੈਠੇ ਹੋ ਇਹ ਸੱਚਖੰਡ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਧਰਤੀ 'ਤੇ ਸਾਧ ਸੰਗਤ ਸੱਚਖੰਡ ਵਸਾਇਆ ਸਾਧ ਸੰਗਤ ਰੂਪੀ ਸੱਚਖੰਡ ਬਣਾਇਆ ਜੇ ਕੋਈ ਬੰਦਾ ਸਾਧ ਸੰਗਤ ਵਿੱਚ ਨਾ ਆਵੇ ਕਥਾ ਨਾ ਸੁਣੇ ਕੀਰਤਨ ਨਾ ਸੁਣੇ ਗੁਰੂ ਘਰ ਦੇ ਜੋੜੇ ਨਾ ਝਾੜੇ ਗੁਰਬਾਣੀ ਨਾ ਪੜ੍ਹੇ ਮਹਾਂਪੁਰਸ਼ਾਂ ਸਾਧੂਆਂ ਗੁਰਮੁਖਾਂ ਪਿਆਰਿਆਂ ਦੀ ਸੰਗਤ ਨਾ ਕਰੇ ਅਤੇ ਕਹੇ ਮੈਂ ਸੱਚਖੰਡ ਚਲਾ ਜਾਵਾਂਗਾ ਉਹ ਹਵਾ 'ਚ ਤਲਵਾਰਾਂ ਮਾਰੀ ਜਾਂਦਾ ਹੈ ਉਸ ਨੂੰ ਕੁਛ ਵੀ ਪ੍ਰਾਪਤ ਨਹੀਂ ਹੋਣਾ ਇਹ ਹੀ ਸਾਧ ਸੰਗਤ ਹੀ ਸੱਚਖੰਡ ਹੈ ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ ਲਖ ਸ਼ਿਸ਼ਿਰ ਲਖ ਭਾਣ ਕਿਰਨ ਠਰੂਰ ਹੈ ਇਹ ਗੁਰੂ ਦੀ ਜਮਾਤ ਹੈ ਗੁਰੂ ਦੀ ਕਲਾਸ ਹੈ ਗੁਰੂ ਦਾ ਸਕੂਲ ਹੈ ਇੱਥੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਪੜ੍ਹਾ ਰਹੇ ਆਪਾਂ ਸਾਰੇ ਸਿੱਖ ਹਾਂ ਸਿੱਖਣ ਵਾਲੇ ਵਿਦਿਆਰਥੀ ਹਾਂ ਸਾਡੇ ਗੁਰੂ ਸਤਿਗੁਰੂ ਮਹਾਰਾਜ ਪਾਰਬ੍ਰਹਮ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਗੁਰ ਗੁਰ ਏਕੋ ਵੇਸ ਅਨੇਕ ਗੁਰੂਆਂ ਦਾ ਗੁਰੂ ਇੱਕੋ ਹੀ ਹੈ ਅਕਾਲ ਪੁਰਖ ਦਸ ਜਾਮੇ ਉਸੇ ਪਰਮੇਸ਼ੁਰ ਨੇ ਧਾਰਨ ਕੀਤੇ ਨੇ ਅੱਜ ਉਹ ਪਰਮੇਸ਼ੁਰ ਸ਼ਬਦ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬਿਰਾਜਮਾਨ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜਿਸ ਵੇਲੇ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਅਤੇ ਆਪ ਮਹਾਰਾਜ ਜ਼ਮੀਨ 'ਤੇ ਭੁੰਜੇ ਬਿਰਾਜਮਾਨ ਹੋ ਗਏ ਅਤੇ ਪਲੰਘ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਖਾਸਨ ਕੀਤਾ ਪ੍ਰਕਾਸ਼ ਵੀ ਉੱਚੀ ਥਾਂ 'ਤੇ ਸੁਖਾਸਨ ਵੀ ਉੱਚੀ ਥਾਂ 'ਤੇ ਅਤੇ ਆਪਣੇ ਆਪ ਨੂੰ ਮੱਥਾ ਵੀ ਨਹੀਂ ਟਿਕਾਉਂਦੇ, ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟਿਕਾਉਂਦੇ। ਇਹ ਦੇਖ ਕੇ ਭਾਈ ਗੁਰਦਾਸ ਜੀ ਵਰਗੇ ਮਹਾਨ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਜੀ ਆਪਣੇ ਸਰੀਰ ਤੋਂ ਵੀ ਜ਼ਿਆਦਾ ਸ਼੍ਰੀ ਮਹਾਰਾਜ ਦੀ ਬਾਣੀ ਦਾ ਇੰਨਾ ਸਤਿਕਾਰ ਕਰਾ ਰਹੇ ਹੋ, ਗੁਰਬਾਣੀ ਨੂੰ ਮੱਥਾ ਟੇਕ ਰਹੇ ਹੋ ਪੋਥੀ ਸਾਹਿਬ ਜੀ ਨੂੰ। ਇਹਦਾ ਨਾਮ ਪਹਿਲਾਂ ਪੋਥੀ ਸਾਹਿਬ ਸੀਗਾ, ਪੋਥੀ ਪਰਮੇਸ਼ਰ ਕਾ ਥਾਨ, ਇਹ ਪੋਥੀ ਪਰਮਾਤਮਾ ਦੇ ਵਸਣ ਦੀ ਜਗ੍ਹਾ ਹੈ। ਇਹਦੇ 'ਚ ਬ੍ਰਹਮ ਰੂਪ ਗਿਆਨ ਰੂਪ ਪਰਮਾਤਮਾ ਰਹਿੰਦਾ, ਪ੍ਰਕਾਸ਼ ਰੂਪ ਪਰਮਾਤਮਾ ਰਹਿੰਦਾ, ਪੋਥੀ ਪਰਮੇਸ਼ਰ ਕਾ ਥਾਨ। ਸੋ ਸ਼੍ਰੀ ਗ੍ਰੰਥ ਸਾਹਿਬ ਜੀ ਨੂੰ ਆਪ ਇੰਨਾ ਸਤਿਕਾਰ ਦਵਾਉਂਦੇ ਹੋ ਅਤੇ ਆਪ ਜ਼ਮੀਨ 'ਤੇ ਭੁੰਜੇ ਲੇਟਦੇ ਹੋ ਚਾਦਰ ਵਿਛਾ ਕੇ। ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਕੋਠਾ ਸਾਹਿਬ ਹੈ, ਉਸ ਕੋਠਾ ਸਾਹਿਬ ਦੇ ਵਿੱਚ ਕਹਿੰਦੇ ਪੁਰਾਤਨ ਸਮੇਂ ਤੋਂ ਹੀ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਹੁੰਦਾ ਆ ਰਿਹਾ। ਪਲੰਘੇ ਦੇ ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ। ਉਹ ਚਾਦਰ ਕਿਉਂ ਵਿਛਾਈ ਜਾਂਦੀ ਹੈ? ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਤਰ੍ਹਾਂ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਥੱਲੇ ਚਾਦਰ ਵਿਛਾ ਕੇ ਪੰਚਮ ਪਾਤਸ਼ਾਹ ਜੀ ਬਿਰਾਜਿਆ ਕਰਦੇ ਸਨ। ਪਲੰਘੇ ਦੇ ਥੱਲੇ ਆਪ ਸੌਂਦੇ ਸਨ, ਗੁਰਬਾਣੀ ਨੂੰ ਉੱਪਰ ਰੱਖਦੇ ਸਨ, ਗੁਰਬਾਣੀ ਦਾ ਇੰਨਾ ਸਤਿਕਾਰ ਕਰਦੇ ਸਨ। ਅਤੇ ਸਿੱਖਾਂ ਨੇ ਪੁੱਛਿਆ, ਭਾਈ ਗੁਰਦਾਸ ਜੀ ਨੇ ਪੁੱਛਿਆ, ਮਹਾਰਾਜ ਇੰਨਾ ਸਤਿਕਾਰ ਬਾਣੀ ਦਾ ਕਿਉਂ ਕਰਦੇ ਹੋ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੇ ਭਾਈ ਗੁਰਦਾਸ ਜੀ, ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਵਿਖੇ ਸਭ ਨਾਂ ਦਰਸੈ ਹੈ। ਆਖੋ ਸਤਨਾਮ ਸ੍ਰੀ ਵਾਹ। ਸ੍ਰੀ ਗੁਰੂ ਕੇਰ ਸਰੀਰ ਜੋ, ਭਾਈ ਸੰਤੋਖ ਸਿੰਘ ਦੇ ਵਰਡ ਹਨ ਸੂਰਜ ਪ੍ਰਕਾਸ਼ ਵਿੱਚ। ਇਹਦਾ ਅਰਥ ਹੈ ਵੀ ਜੋ ਸਾਡਾ ਗੁਰੂ ਜੀ ਦਾ ਸਰੀਰ ਹੈ, ਜੋ ਗੁਰੂ ਸਾਹਿਬ ਦਾ ਜਾਮਾ ਹੈ, ਪੰਜ ਭੂਤਕ ਸਰੀਰ ਹੈ, ਸਭ ਥਾਨ ਵਿਖੇ ਸਾਰੀਆਂ ਥਾਵਾਂ 'ਤੇ ਸਭ ਨਾਂ ਦਰਸੈ ਹੈ, ਸਾਰਿਆਂ ਨੂੰ ਦਰਸ਼ਨ ਨਹੀਂ ਹੋ ਸਕਦੇ। ਗੁਰੂ ਬੈਠਾ ਪੰਜਾਬ ਵਿੱਚ, ਸਿੱਖ ਬੈਠਾ ਕੈਨੇਡਾ 'ਚ ਕਿਵੇਂ ਦਰਸ਼ਨ ਕਰੇ? ਜਾਂ ਤਾਂ ਗੁਰੂ ਨੂੰ ਕੈਨੇਡਾ ਆਉਣਾ ਪਊ, ਜਾਂ ਸਿੱਖ ਨੂੰ ਪੰਜਾਬ ਜਾਣਾ ਪਊ। ਰੋਜ਼ ਐਸਾ ਨਹੀਂ ਹੋ ਸਕਦਾ। ਗੁਰੂ ਹੋਵੇ 16ਵੀਂ ਸਦੀ ਵਿੱਚ, ਸਿੱਖ ਹੋਵੇ 21ਵੀਂ ਸਦੀ ਵਿੱਚ, ਉਹਦਾ 500 ਸਾਲ ਦਾ ਫਰਕ ਪਿਆ ਹੋਵੇ, ਕਿਵੇਂ ਦਰਸ਼ਨ ਕਰੇਗਾ? ਸਭ ਥਾਨ ਵਿਖੇ ਸਾਰੀਆਂ ਥਾਵਾਂ 'ਚ ਸਭ ਨਾਂ ਦਰਸੈ ਹੈ, ਸਾਰੇ ਦਰਸ਼ਨ ਨਹੀਂ ਕਰ ਸਕਣਗੇ। ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਇਹ ਜੋ ਗੁਰੂ ਗ੍ਰੰਥ ਸਾਹਿਬ ਹੈ, ਗੁਰਬਾਣੀ ਪੋਥੀ ਸਾਹਿਬ ਹੈ, ਇਹ ਸਾਡੀ ਆਤਮਾ ਹੈ, ਉੱਤਮ ਹੈ। ਸਰੀਰ ਨਾਲੋਂ ਕੀ ਚੀਜ਼ ਉੱਤਮ ਹੁੰਦੀ ਹੈ? ਸਾਧ ਸੰਗਤ ਜੀ, ਸਾਰੇ ਸਿਆਣੇ ਹੋ, ਵਿਚਾਰ ਕਰਿਆ ਕਰੋ। ਇੱਕ ਐਸੀ ਵਿਚਾਰ ਸ਼ਾਸਤਰਾਂ ਦੇ ਵਿਦਵਾਨਾਂ ਨੇ ਲਿਖੀ ਹੈ, ਜੇ ਤੁਸੀਂ ਆਪਣੇ ਅੰਤਰ ਆਤਮੇ ਕਰ ਲਓ, ਆਪਾਂ ਸਾਰੇ ਹੀ ਟਿਕਾਣੇ ਪਹੁੰਚ ਸਕਦੇ ਹਾਂ। ਵਿਚਾਰ ਕਰ ਲੈਂਦੇ ਹਾਂ, ਸਾਨੂੰ ਆਪਣੇ ਪੁੱਤਰ ਦਾ ਦੋਸਤ ਬੜਾ ਪਿਆਰਾ ਲੱਗਦਾ। ਕਿਉਂ ਪਿਆਰਾ ਲੱਗਦਾ? ਉਹ ਸਾਡੇ ਬੱਚੇ ਦੇ ਨਾਲ ਸਕੂਲ 'ਚ ਪੜ੍ਹਦਾ ਹੈ। ਜਦੋਂ ਸਾਡਾ ਬੱਚਾ ਸਕੂਲ ਤੋਂ ਆਉਂਦਾ, ਉਹਦੇ ਨਾਲ ਆਉਂਦਾ, ਸਾਡੇ ਬੱਚੇ ਦਾ ਫਰੈਂਡ, ਸਾਡੇ ਬੱਚੇ ਦਾ ਦੋਸਤ, ਸਾਡੇ ਬੱਚੇ ਨਾਲ ਖੇਡਦਾ ਹੈ, ਸਾਡੇ ਬੱਚੇ ਨਾਲ ਹੱਸਦਾ ਖੇਡਦਾ, ਸਾਡੇ ਘਰ ਵੀ ਆਉਂਦਾ। ਇਸ ਕਰਕੇ ਸਾਨੂੰ ਉਹ ਪਿਆਰਾ ਲੱਗਦਾ, ਪਰ ਉਹਦੇ ਨਾਲੋਂ ਆਪਣਾ ਬੱਚਾ ਜ਼ਿਆਦਾ ਪਿਆਰਾ ਲੱਗਦਾ। ਕਈ ਭਾਵੇਂ ਜਾਈਏ ਵੀ ਅਸੀਂ, ਪਰ ਅਸਲੀਅਤ ਇਹ ਹੈ ਵੀ ਆਪਣਾ ਬੱਚਾ ਜ਼ਿਆਦਾ ਪਿਆਰਾ ਲੱਗਦਾ ਉਹਦੇ ਦੋਸਤ ਨਾਲੋਂ, ਬੱਚੇ ਨਾਲੋਂ ਆਪਣਾ ਸਰੀਰ ਪਿਆਰਾ ਲੱਗਦਾ। ਮੀਂਹ ਪੈ ਰਿਹਾ ਹੋਵੇ, ਬਾਜ਼ਾਰ ਤੋਂ ਕੋਈ ਚੀਜ਼ ਲਿਆਉਣੀ ਹੋਵੇ, ਬਾਪੂ ਕਹਿੰਦਾ, ਪੁੱਤ ਮੈਨੂੰ ਬੁੱਢੇ ਨੂੰ ਕਿਉਂ ਭੇਜਦਾ, ਜਾ ਤੂੰ ਕੋਈ ਚੀਜ਼ ਲੈ ਆ। ਉੱਪਰਲੇ ਮਕਾਨ 'ਚ ਕੋਈ ਚੀਜ਼ ਪਈ ਹੈ, ਚੁਬਾਰੇ 'ਚ ਪੌੜੀਆਂ ਚੜ੍ਹਨੀਆਂ ਪੈਣ, ਕਾਕਾ ਜਾ ਉੱਤੋਂ ਜਾ ਲੈ ਕੇ ਆ। ਆਪਣਾ ਸਰੀਰ ਪਿਆਰਾ, ਇਸ ਕਰਕੇ ਬੱਚੇ ਨੂੰ ਖੇਚਲ ਦੇ ਤੀ। ਪਰ ਸਰੀਰ ਨਾਲੋਂ ਵੀ ਸਾਧ ਸੰਗਤ ਜੀ ਇੰਦਰੀਆਂ ਪਿਆਰੀਆਂ ਨੇ, ਅੱਖਾਂ ਕੰਨ ਨੱਕ, ਕੋਈ ਮਾਰਨ ਲੱਗੇ, ਸੋਧਾ ਲਾਉਣ ਲੱਗੇ, ਕੁੱਟਣ ਲੱਗੇ ਤਾਂ ਉਹਨੂੰ ਕਹੀਦਾ ਹੈ ਉਹ ਮੇਰੀਆਂ ਅੱਖਾਂ 'ਤੇ ਨਾ ਮਾਰੀ, ਪਿੱਠ 'ਤੇ ਮਾਰ ਲਾ, ਅੱਖ ਨਾ ਨਿਕਲ ਜਾਵੇ। ਚਲੋ ਸਰੀਰ ਦਾ ਤਾਂ ਕੋਈ ਨਹੀਂ, ਅੱਖ 'ਤੇ ਲੱਗ ਗਈ ਅਤੇ ਅੰਨੇ ਹੋ ਜਾਵਾਂਗੇ, ਕਾਣੇ ਹੋ ਜਾਵਾਂਗੇ। ਸਰੀਰ ਨਾਲੋਂ ਇੰਦਰੀਆਂ ਪਿਆਰੀਆਂ ਨੇ। ਸਾਧ ਸੰਗਤ ਜੀ ਇੰਦਰੀਆਂ ਨਾਲੋਂ, ਸਰੀਰ ਨਾਲੋਂ, ਬੱਚਿਆਂ ਨਾਲੋਂ ਸਭ ਤੋਂ ਪਿਆਰੀ ਚੀਜ਼ ਹੈ ਪ੍ਰਾਣ। ਡਾਕਟਰ ਕਹਿੰਦਾ ਭਾਈ ਸਾਹਿਬ ਜਾਨ ਤਾਂ ਤੁਹਾਡੀ ਬਚ ਜਾਏਗੀ ਪਰ ਤੁਹਾਡੀ ਬਾਂਹ ਵੱਢਣੀ ਪਏਗੀ, ਕਿਉਂਕਿ ਬਾਂਹ ਵਿੱਚ ਰਿਐਕਸ਼ਨ ਹੋ ਚੁੱਕਾ, ਉਹ ਬਿਮਾਰੀ ਵੱਧ ਰਹੀ ਹੈ। ਜੇ ਤੁਸੀਂ ਨਾ ਹਫ਼ਤੇ ਦੇ ਅੰਦਰ ਬਾਂਹ ਕਟਾਈ ਜਾਂ ਕੱਲ੍ਹ ਤੱਕ ਬਾਂਹ ਨਾ ਕੱਟੀ ਤਾਂ ਤੁਹਾਡੇ ਅੰਦਰ ਜ਼ਹਿਰ ਫੈਲ ਜਾਏਗਾ, ਤੁਹਾਡੀ ਜਾਨ ਨੂੰ ਖਤਰਾ, ਤੁਹਾਡੇ ਪ੍ਰਾਣ ਚਲੇ ਜਾਣਗੇ। ਕਹਿੰਦਾ ਮੇਰੇ ਪ੍ਰਾਣ ਬਚਾ ਲਓ, ਬਾਂਹ ਵੱਢ ਦਿਓ। ਪ੍ਰਾਣ ਬਹੁਤ ਪਿਆਰੇ ਹਨ ਪਰ ਪ੍ਰਾਣਾਂ ਨਾਲੋਂ ਵੀ ਪਿਆਰੀ ਆਤਮਾ। ਜੇ ਐਸਾ ਸਮਾਂ ਆ ਜਾਂਦਾ ਡਾਕਟਰ ਦਵਾਈਆਂ ਦੇ ਦੇ ਕੇ ਥੱਕ ਜਾਂਦੇ ਨੇ, ਸਾਰੇ ਹੀਲੇ ਵਰਤ ਲੈਂਦਾ ਇਨਸਾਨ, ਬਿਮਾਰੀ ਠੀਕ ਨਹੀਂ ਹੁੰਦੀ, ਮੰਜੇ 'ਤੇ ਪਿਆ, ਫਿਰ ਕਹਿੰਦਾ ਅਰਦਾਸ ਕਰੋ ਮੇਰਾ ਛੁਟਕਾਰਾ ਹੋ ਜਾਏ, ਮੇਰੀ ਆਤਮਾ ਸੁਖੀ ਹੋ ਜਾਏਗੀ। ਆਖੋ ਸ੍ਰੀ ਵਾਹਿਗੁਰੂ। ਸਭ ਤੋਂ ਪਿਆਰੀ ਚੀਜ਼ ਫਿਰ ਕਿਹੜੀ ਹੈ? ਪੁਰਾਣਾ ਨਾਲੋਂ ਵੀ ਜਿਹੜੀ ਪਿਆਰੀ ਹੋਵੇ ਉਹ ਕਿਹੜੀ ਚੀਜ਼ ਹੈ? ਉਹ ਆਤਮਾ ਹੈ। ਅਤੇ ਆਤਮਾ ਕੀ ਹੈ? ਪਰਮਾਤਮਾ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਲਿਖਦੇ ਨੇ ਮਾਲ ਖਜ਼ੀਨਾ ਸੁੱਤ ਭਰਾਤ ਮੀਤ। ਮਾਲ ਨਾਲੋਂ, ਖਜ਼ਾਨੇ ਨਾਲੋਂ, ਪੁੱਤਰਾਂ ਨਾਲੋਂ, ਭਰਾਵਾਂ ਨਾਲੋਂ, ਮਿੱਤਰਾਂ ਨਾਲੋਂ, ਮਾਲ ਖਜ਼ੀਨਾ ਸੁੱਤ ਭਰਾਤ ਮੀਤ ਸਭੂ ਤੇ ਪਿਆਰਾ ਰਾਮ ਰਾਜੇ। ਸਾਰਿਆਂ ਤੋਂ ਪਿਆਰਾ ਉਹ ਸਾਡੇ ਅੰਦਰ ਹੈ, ਉਹ ਆਤਮਾ ਹੈ। ਅਤੇ ਗੁਰੂ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਮੇਰੀ ਆਤਮਾ ਹੈ, ਗੁਰੂ ਗ੍ਰੰਥ ਸਾਹਿਬ ਮੇਰੀ ਆਤਮਾ। ਆਤਮਾ ਸਰੀਰ ਨਾਲੋਂ ਬਹੁਤ ਮਹਿੰਗੀ ਚੀਜ਼ ਹੈ, ਸਰੀਰ ਤੋਂ ਬਹੁਤ ਪਰੇ ਦੀ ਦੁਰਲੱਭ ਚੀਜ਼ ਹੈ। ਸਰੀਰ ਬਦਲਦਾ, ਆਤਮਾ ਨਹੀਂ ਬਦਲਦੀ। ਸਰੀਰ ਜੰਮਦਾ, ਆਤਮਾ ਨਹੀਂ ਜੰਮਦੀ। ਸਰੀਰ ਜਵਾਨ ਹੁੰਦਾ, ਬੁੱਢਾ ਹੁੰਦਾ, ਬਿਮਾਰ ਹੁੰਦਾ, ਦੁਖੀ ਸੁਖੀ ਹੁੰਦਾ, ਆਤਮਾ ਨਹੀਂ ਹੁੰਦੀ। ਆਤਮਾ ਆਨੰਦ ਸਰੂਪ ਹੀ ਹੈ, ਉਹ ਗੁਰੂ ਗ੍ਰੰਥ ਸਾਹਿਬ ਹੈ। ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਉੱਤਮ ਹੈ ਸਭ ਕਾਲ ਰਹੇ ਹੈ। ਜਿਵੇਂ ਸਰੀਰ ਨਾਲੋਂ ਉੱਤਮ ਆਤਮਾ ਹੈ, ਇਵੇਂ ਗੁਰੂ ਦੇ ਸਰੀਰ ਨਾਲੋਂ ਉੱਤਮ ਗੁਰੂ ਗ੍ਰੰਥ ਸਾਹਿਬ ਹੈ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰਾ ਇਹ ਸਰੂਪ ਸਦਾ ਰਹੇਗਾ, ਸਰੀਰ ਨਹੀਂ ਕਦੀ ਕਿਸੇ ਦਾ ਰਹਿਣਾ, ਆਤਮਾ ਕਦੀ ਨਹੀਂ ਕਿਸੇ ਦੀ ਮਰਨੀ। ਆਤਮਾ ਕਦੀ ਕਿਸੇ ਦੀ ਮਰਦੀ ਨਹੀਂ, ਸਰੀਰ ਕਦੀ ਕਿਸੇ ਦਾ ਰਹਿੰਦਾ ਨਹੀਂ। ਸੋ ਮਹਾਰਾਜ ਦੇ ਚਰਨਾਂ 'ਚ ਬੈਠੇ ਹੋ ਸੱਚਖੰਡ ਹੈ ਭਾਈ, ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰੀਏ, ਗੁਰਬਾਣੀ ਸੁਣੀਏ। ਦਸਮ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਬਚਨ ਕਰ ਰਹੇ ਨੇ, ਪਹਾੜੀ ਰਾਜਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਮੀਟਿੰਗ ਕੀਤੀ ਸੀ ਰਵਾਲਸਰ ਦੀ ਧਰਤੀ 'ਤੇ। ਇਹ ਤੁਸੀਂ ਕਦੀ ਪੰਜਾਬ 'ਚ ਕੀਰਤਪੁਰ ਸਾਹਿਬ ਤੋਂ ਉੱਪਰ ਜਾਓ ਅਤੇ ਮਨੀਕਰਨ ਸਾਹਿਬ ਜਾਈਦਾ ਹੈ, ਅਤੇ ਇਸੇ ਤਰ੍ਹਾਂ ਇੱਕ ਰਵਾਲਸਰ ਪੁਰਾਤਨ ਤੀਰਥ ਹੈ, ਉੱਥੇ ਗੁਰੂ ਸਾਹਿਬ ਨੇ ਭਵਿੱਖ ਬਚਨ ਵੀ ਬਹੁਤ ਸਾਰੇ ਕੀਤੇ ਹਨ ਜੋ ਸੌ ਸਾਖੀ ਦੇ ਵਿੱਚ ਵੀ ਦਰਜ ਹਨ। ਹੋਰ ਵੀ ਬਹੁਤ ਸਾਰੇ ਬਚਨ ਹਨ ਜਿਹੜੇ ਇਤਿਹਾਸ ਵਿੱਚ ਆਉਂਦੇ ਹਨ। ਸੋ ਉੱਥੇ ਰਾਜੇ ਬਾਈ ਧਾਰ ਦੇ ਇਕੱਠੇ ਹੋਏ, ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ ਕੋਈ ਉਪਦੇਸ਼ ਬਖਸ਼ਿਸ਼ ਕਰੋ। ਮਹਾਰਾਜ ਕਹਿਣ ਲੱਗੇ ਭਾਈ ਉਪਦੇਸ਼ ਦਾ ਜੇ ਅਧਿਕਾਰੀ ਹੋਵੇ ਉਹਨੂੰ ਉਪਦੇਸ਼ ਦੇਈਦਾ, ਜਿਹੜਾ ਉਪਦੇਸ਼ ਸੁਣ ਕੇ ਮੰਨੇ ਹੀ ਨਾ। ਕਈ ਲੋਕਾਂ ਦੀ ਆਦਤ ਹੁੰਦੀ ਹੈ ਗਿਆਨੀ ਜੀ ਕੋਈ ਬਚਨ ਸੁਣਾਓ, ਜਦੋਂ ਸੁਣਾਉਣ ਲੱਗੀ ਤਾਂ ਅੱਗੋਂ ਹੋਰ ਬਚਨ ਛੇੜ ਲੈਂਦੇ, ਪਹਿਲਾਂ ਪੂਰਾ ਨਹੀਂ ਹੋਇਆ ਹੁੰਦਾ ਵਿੱਚੋਂ ਹੀ ਹੋਰ ਪਾਸੇ ਨੂੰ ਤੁਰ ਪੈਂਦੇ ਹੈ। ਸੋ ਬਚਨ ਤਾਂ ਸਾਧ ਸੰਗਤ ਜੀ ਜਿਹੜਾ ਅਧਿਕਾਰੀ ਹੋਵੇ ਉਹਨੂੰ ਸੁਣਾਇਆ ਜਾਂਦਾ ਹੈ, ਜਿਹੜਾ ਸੁਣਨਾ ਹੀ ਨਹੀਂ ਚਾਹੁੰਦਾ ਉਹਨੂੰ ਕੀ ਸੁਣਾਈਏ। ਪਰ ਮਹਾਰਾਜ ਨੇ ਵੇਖਿਆ ਇਹ ਰਾਜੇ ਹੰਕਾਰੀ ਹਨ, ਗੁਰੂ ਸਾਹਿਬ ਨੇ ਉਪਦੇਸ਼ ਤਾਂ ਉਹਨਾਂ ਨੂੰ ਇਹ ਦੇਣਾ ਸੀ ਵੀ ਭਾਈ ਰਾਜ ਦਾ ਹੰਕਾਰ ਛੱਡੋ, ਜਾਤੀ ਦਾ ਹੰਕਾਰ ਛੱਡੋ, ਖੰਡੇ ਦਾ ਅੰਮ੍ਰਿਤ ਛਕੋ, ਤਿਆਰ ਬਰ ਤਿਆਰ ਹੋ ਕੇ ਦੇਸ਼ ਕੌਮ ਦੀ ਰਾਖੀ ਲਈ ਸਾਹਮਣੇ ਆਓ। ਤੁਸੀਂ ਆਪਣੇ ਆਪ ਨੂੰ ਵੈਦਿਕ ਧਰਮ ਦੇ ਅਨੁਯਾਈ ਕੁਆਉਂਦੇ ਹੋ, ਪਰ ਤੁਹਾਡੇ ਵੇਦ ਰੁਲ ਰਹੇ ਹਨ। ਤੁਹਾਡੇ ਮੰਦਰਾਂ 'ਚ ਗਊਆਂ ਮਾਰੀਆਂ ਜਾ ਰਹੀਆਂ ਹਨ, ਗਊਆਂ ਦੇ ਨਾਲ ਮੰਦਰਾਂ ਦਾ ਮੰਦਰਾਂ ਦੀਆਂ ਮੂਰਤੀਆਂ ਨੂੰ ਨਵਾਇਆ ਜਾਂਦਾ ਹੈ ਗਊਆਂ ਦੇ ਲਹੂ ਦੇ ਨਾਲ, ਔਰ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ, ਹੋਰ ਬੜੇ ਬੜੇ ਤਸ਼ੱਦਦ ਕੀਤੇ ਜਾਂਦੇ ਹੈ। ਤੁਸੀਂ ਸਾਰਾ ਕੁਝ ਦੇਖ ਰਹੇ ਹੋ, ਇੱਕ ਪਾਸੇ ਤਾਂ ਆਪਣੇ ਆਪ ਨੂੰ ਛੱਤਰੀ ਕੁਆਉਂਦੇ ਹੋ। ਛੱਤਰੀ ਦਾ ਧਰਮ ਕੀ ਹੈ? ਮਹਾਰਾਜ ਦਸਮ ਪਾਤਸ਼ਾਹ ਲਿਖਦੇ, ਛੱਤਰੀ ਕੋ ਪੂਤ ਹੋਂ ਬਾਹਮਣ ਕੋ ਨਹਿ। ਮੈਂ ਛੱਤਰੀ ਦਾ ਪੁੱਤਰ ਹਾਂ, ਬਾਹਮਣ ਦਾ ਨਹੀਂ। ਮੇਰਾ ਤਪ ਕੀ ਹੈ? ਕਹਿ ਤਪ ਆਵਤ ਹੈ ਜੋ ਕਰੋ। ਕਿਹੜਾ ਤਪ ਹੈ ਜਿਹੜਾ ਮੇਰੇ ਕਰਨ ਵਾਲਾ ਹੈ? ਔਰ ਜੰਜਾਲ ਜਿੱਤੇ ਗ੍ਰਹਿ ਕੇ ਤੋਂ ਤਿਆਗ ਕਹਾਂ ਚਿਤ ਤਾਂ ਮੈਂ ਧਰੋਂ। ਘਰ ਦੇ ਜੰਜਾਲਾਂ ਨੂੰ ਛੱਡ, ਜੰਜਾਲਾਂ 'ਚ ਫਸ ਕੇ ਮੈਂ ਵਾਹਿਗੁਰੂ ਨੂੰ ਕਿਉਂ ਛੱਡਾਂ? ਵਾਹਿਗੁਰੂ ਨੂੰ ਛੱਡ ਕੇ ਕਿਉਂ ਜੰਜਾਲਾਂ 'ਚ ਫਸਾਂ? ਔਰ ਜੰਜਾਲ ਜਿੱਤੇ ਗ੍ਰਹਿ ਕੇ ਤੋਂ ਤਿਆਗ ਕਹਾਂ ਚਿਤ ਤਾਂ ਮੈਂ ਧਰੋਂ। ਅਬਰੀਜ ਕਹਿ ਦਿਓ ਵਹਿ ਹਮ ਕੋ। ਮਹਾਰਾਜ ਅਕਾਲ ਪੁਰਖ ਜੀ ਮਿਹਰ ਕਰੋ, ਰੀਜ ਕੇ ਪ੍ਰਸੰਨ ਹੋ ਕੇ ਵਰ ਦਿਓ। ਅਬਰੀਜ ਕਹਿ ਦਿਓ ਵਹਿ ਹਮ ਕੋ, ਪ੍ਰਸੰਨ ਹੋ ਕੇ ਰੀਝ ਕੇ ਖੁਸ਼ ਹੋ ਕੇ ਵਰ ਦਿਓ। ਕਿ ਮੈਂ ਬੇਜੋ ਹੋਂ ਬੇਨਤੀ ਕਰ ਜ਼ੋਰ ਕਰੋਂ, ਹੱਥ ਜੋੜ ਕੇ ਬੇਨਤੀ ਕਰਦਾ ਜਵਾਬ ਕੀ ਉਹਦ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋਂ। ਜੂਝ ਬੋ ਕਾਮ ਹੈ ਸ਼ਤਰਨ ਕੋ, ਕਿਸ ਜੋਗਨ ਕੋ ਨਹੀਂ ਕਾਮ ਲੜਾਈ। ਕ੍ਰਿਸ਼ਨਾ ਅਵਤਾਰ ਦਸਮ ਪਾਤਸ਼ਾਹ ਦੀ ਬਾਣੀ। ਮਹਾਰਾਜ ਕਹਿੰਦੇ ਜੂਝ ਬੋ ਕਾਮ ਹੈ ਸ਼ਤਰਨ ਕੋ, ਜੂਝਣਾ ਛਤਰੀਆਂ ਦਾ ਧਰਮ ਹੈ, ਲੜਨਾ ਮਰਨਾ ਮਰਨਾ ਮਾਰਨਾ ਵੈਰੀ ਨਾਲ, ਅਤੇ ਛੱਤਰੀਆਂ ਦਾ ਕੰਮ ਹੈ। ਤੁਸੀਂ ਰਾਜੇ ਹੋ ਕੇ ਬਾਦਸ਼ਾਹ ਔਰੰਗਜ਼ੇਬ ਦੀ ਗੁਲਾਮੀ ਦੀ ਛੱਟ ਆਪਣੇ ਪਿੱਠ 'ਤੇ ਧਰੀ ਫਿਰਦੇ ਹੋ, ਗੁਲਾਮ ਬਣੇ ਹੋ। ਆਪਣਾ ਧਰਮ ਕਿਉਂ ਛੱਡ ਦਿੱਤਾ? ਆਪਣੀ ਬੋਲੀ ਕਿਉਂ ਛੱਡ ਦਿੱਤੀ? ਆਪਣੀ ਸੱਭਿਅਤਾ ਕਿਉਂ ਛੱਡ ਦਿੱਤੀ? ਗੁਰੂ ਨਾਨਕ ਸਾਹਿਬ ਨੇ ਵੀ ਇਹ ਬਚਨ ਕਹੇ ਹਨ। ਅੱਜ ਕੱਲ੍ਹ ਕਈ ਲੋਕ ਕਹਿ ਦਿੰਦੇ ਦਸਮ ਪਾਤਸ਼ਾਹ ਦੀ ਬਾਣੀ ਹੋਰ ਹੈ, ਗੁਰੂ ਗ੍ਰੰਥ ਸਾਹਿਬ ਦੀ ਹੋਰ ਹੈ, ਪਰ ਉਹਨਾਂ ਮਿੱਤਰਾਂ ਨੇ ਕਦੀ ਜਪੁਜੀ ਸਾਹਿਬ ਹੀ ਨਹੀਂ ਪੜ੍ਹਿਆ ਹੁੰਦਾ। ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਨਗੇ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਕੀ ਕਹਿੰਦੇ ਸੁਣ ਲਓ। ਖੱਤਰੀਆਂ ਤਾਂ ਧਰਮ ਛੋੜਿਆ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਉਹਨਾਂ ਨੇ ਦੂਜਿਆਂ ਦੀ ਮਲੇਸ਼ਾਂ ਦੀ ਭਾਖਿਆ ਬੋਲਣੀ ਸ਼ੁਰੂ ਕਰਤੀ, ਫਾਰਸੀ, ਆਪਣਾ ਧਰਮ ਛੱਡਤਾ। ਜਦੋਂ ਅਸੀਂ ਦੂਜਿਆਂ ਦੀ ਬੋਲੀ ਬੋਲਣ ਲੱਗ ਜਾਂਦੇ ਹਾਂ, ਆਪਣੀ ਬੋਲੀ ਛੱਡ ਦਿੰਦੇ ਹਾਂ, ਉਦੋਂ ਧਰਮ ਚਲਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਸਾਰੀ ਦੁਨੀਆ 'ਚ ਗਏ, ਸਭ ਤਰ੍ਹਾਂ ਦੀਆਂ ਬੋਲੀਆਂ ਦੇ ਜਾਣੂ ਸਨ, ਪਰ ਗੁਰਬਾਣੀ ਆਪ ਜੀ ਨੇ ਗੁਰਮੁਖੀ ਅੱਖਰਾਂ ਵਿੱਚ ਕਿਉਂ ਲਿਖੀ? ਕਿਉਂਕਿ ਜਿਹੜੇ ਜਿੱਥੇ ਜਨਮ ਲਿਆ ਹੈ ਪਹਿਲਾਂ ਉਹਨਾਂ ਲੋਕਾਂ ਦਾ ਭਲਾ ਹੋਵੇ। ਅਤੇ ਸਾਧ ਸੰਗਤ ਜੀ, ਅੱਜ ਮੈਂ ਵੀ ਬੇਨਤੀ ਕਰਦਾ ਹਾਂ ਕਿ ਠੀਕ ਹੈ, ਸਾਨੂੰ ਬਾਜ਼ਾਰ ਵਿੱਚ, ਮਾਰਕੀਟ ਵਿੱਚ, ਸਮਾਜ ਵਿੱਚ ਵਿਚਰਨ ਲਈ ਅੰਗਰੇਜ਼ੀ ਦੀ ਲੋੜ ਪੈਂਦੀ ਹੈ, ਪਰ ਫਿਰ ਵੀ ਸਾਨੂੰ ਆਪਸ 'ਚ ਬੱਚਿਆਂ ਨੂੰ, ਨੌਜਵਾਨਾਂ ਨੂੰ ਅਤੇ ਸਿੰਘਾਂ ਨੂੰ, ਸਾਰਿਆਂ ਨੂੰ ਗੁਰਮੁਖੀ 'ਚ ਗੱਲ, ਪੰਜਾਬੀ 'ਚ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਆਉਣ ਵਾਲੇ ਸਮੇਂ 'ਚ 100-200 ਸਾਲ ਬਾਅਦ, 500 ਸਾਲ ਬਾਅਦ ਸਾਡੇ ਅੰਦਰ ਪੰਜਾਬੀ ਹੋਵੇਗੀ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਸਕਾਂਗੇ। ਅਤੇ ਜੇ ਸਾਨੂੰ ਪੰਜਾਬੀ ਦੇ ਵਰਡ ਬੋਲਣੇ ਹੀ ਨਾ ਆਏ, ਅਸੀਂ ਡਿਕਸ਼ਨਰੀਆਂ ਲੱਭਾਂਗੇ, ਬੜੀ ਮਿਹਨਤ ਕਰਾਂਗੇ, ਅਤੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਾਂਗੇ। ਸੋ ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਖੱਤਰੀ ਰਾਜਿਆਂ ਨੂੰ ਕਿ ਤੁਸੀਂ ਖੱਤਰੀ ਹੋ ਕੇ, ਸੂਰਮੇ ਹੋ ਕੇ, ਬਹਾਦਰ ਹੋ ਕੇ ਦੂਜਿਆਂ ਦੇ ਧਰਮ ਨੂੰ, ਦੂਜਿਆਂ ਦੇ ਕਲਚਰ ਨੂੰ ਧਾਰਨ ਕਰੀ ਜਾ ਰਹੇ ਹੋ। ਅੰਗਰੇਜ਼ਾਂ ਨੇ ਆਪਣੇ ਕਲਚਰ ਦਾ ਬੜਾ ਖਿਆਲ ਰੱਖਿਆ, ਪੂਰੇ ਵਰਲਡ ਦੇ ਵਿੱਚ ਪਹਿਰਾਵਾ ਆਪਣਾ ਪੈਂਟ ਕਮੀਜ਼ ਦਾ ਕਰਾਤਾ, ਪੂਰੇ ਵਰਲਡ ਵਿੱਚ ਟਾਈਆਂ ਲਵਾਤੀਆਂ, ਪੂਰੇ ਵਰਲਡ ਦੇ ਵਿੱਚ ਅੰਗਰੇਜ਼ੀ ਪੜ੍ਹਾਤੀ, ਅਤੇ ਅਸੀਂ ਆਪਣੇ ਘਰਾਂ 'ਚ ਵੀ ਨਹੀਂ ਬੋਲ ਸਕਦੇ ਗੁਰਮੁਖੀ, ਤਾਂ ਫਿਰ ਅਸੀਂ ਕਿੱਧਰ ਜਾ ਰਹੇ ਹਾਂ? ਮਹਾਰਾਜ ਨੇ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਸੀ, ਗਊ ਬ੍ਰਾਹਮਣ ਕੋ ਕਰ ਲਵੋ ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾਂ ਖਾਹੀ, ਅੰਤਰ ਪੂਜਾ ਪੜ੍ਹੈ ਕਤੇਬਾਂ ਸੰਜਮ ਤੁਰਕਾਂ ਪਹਾਈ, ਛੋਡੀ ਲੇ ਪਾਖੰਡਾ ਨਾਮ ਲਿਆ ਜਾਹੇ ਤਰੰਦਾ। ਮਹਾਰਾਜ ਕਹਿੰਦੇ ਵਿਖਾਵਾ ਛੱਡ ਦਿਓ, ਜੋ ਕੁਝ ਹੈ ਸੱਚੇ ਮਨ ਨਾਲ ਕਰੋ। ਅਤੇ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਇਹ ਗੱਲ ਜਦੋਂ ਰਵਾਲਸਰ ਦੀ ਧਰਤੀ 'ਤੇ ਕਹੀ, ਉਹਨਾਂ ਰਾਜਿਆਂ ਨੇ ਆਖਿਆ, ਮਹਾਰਾਜ ਅਸੀਂ ਤੁਹਾਡੀ ਗੱਲ ਮੰਨ ਲੈਂਦੇ, ਪਰ ਇੱਕ ਗੱਲ ਨਹੀਂ ਸਮਝ ਆਉਂਦੀ, ਤੁਸੀਂ ਕਹਿੰਦੇ ਹੋ ਕੇਸ ਰੱਖੋ, ਸ਼ਸਤਰ ਪਾਓ ਅਤੇ ਆਮ ਲੋਕਾਂ ਦੇ ਨਾਲ ਨੀਵੀਆਂ ਜਾਤਾਂ ਦੇ ਨਾਲ ਬਹਿ ਕੇ ਖਾਓ। ਮਹਾਰਾਜ, ਅਸੀਂ ਸ਼ੂਦਰਾਂ ਦੇ ਨਾਲ ਨੀਵੀਆਂ ਜਾਤਾਂ ਨਾਲ ਨਹੀਂ ਵਰਤ ਸਕਦੇ। ਮਹਾਰਾਜ, ਅਸੀਂ ਇਹਨਾਂ ਨੂੰ ਆਪਣੇ ਬਰਾਬਰ ਨਹੀਂ ਬਿਠਾ ਸਕਦੇ। ਅਸੀਂ ਰਾਜਪੂਤ ਰਾਜੇ ਵੱਡੇ ਹਾਂ, ਇਹ ਛੋਟੀਆਂ ਜਾਤਾਂ ਦੇ ਲੋਕ ਹਨ। ਸਤਿਗੁਰੂ ਕਹਿਣ ਲੱਗੇ, ਜੇ ਇਹ ਗੱਲ ਹੈ ਤਾਂ ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਭੀ ਨਹੀਂ ਕਦਾਈ, ਉਨਹੀ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਵੱਡੇ ਵਡੇਰੇ ਘਾਹ ਖੁਰਚ ਦੇ ਮਰ ਗਏ, ਮੈਂ ਉਹਨਾਂ ਨੂੰ ਬਾਦਸ਼ਾਹੀਆਂ ਦੇ ਦਿਆਂਗਾ, ਸਰਦਾਰੀਆਂ ਦਿਆਂਗਾ, ਉਹਨਾਂ ਦੇ ਸਿਰ 'ਤੇ ਦਸਤਾਰਾਂ ਹੋਣਗੀਆਂ, ਸਾਰੇ ਸਰਦਾਰ ਜੀ ਕਿਆ ਕਰਨਗੇ। ਸੋ ਸੱਚੇ ਪਾਤਸ਼ਾਹ ਜੀ ਨੇ ਰਾਜਿਆਂ ਨੂੰ ਜੋ ਸੁਣਾ ਕੇ ਬਚਨ ਕਹੇ, ਉਹ ਰੋਜ਼ ਆਪਾਂ ਪੜ੍ਹਦੇ ਹਾਂ, ਇਹ ਸਾਨੂੰ ਵੀ ਸੁਣਾਏ ਹੋਏ ਨੇ। ਅਸੀਂ ਵੀ ਥੋੜ੍ਹੀ ਜਿਹੀ ਮਾਇਆ ਆ ਜਾਏ ਨਾ। ਇੱਥੇ ਇੱਕ ਸਿੰਘ ਵਿਚਾਰ ਕਰ ਰਹੇ, ਇੱਕ ਦਿਨ ਬੈਠੇ ਹੋਏ, ਕਹਿੰਦੇ ਵੀ ਪੰਜਾਬ ਦੇ ਵਿੱਚ ਵੀ ਸਿੰਘ ਬਹੁਤ ਰਹਿੰਦੇ ਨੇ, ਪਰ ਪੰਜਾਬ ਦੇ ਵਿੱਚ ਕਦੀ ਰੌਲਾ ਨਹੀਂ ਸੁਣਿਆ ਦਸਮ ਗ੍ਰੰਥ ਦਾ, ਕਦੀ ਰੌਲਾ ਨਹੀਂ ਸੁਣਿਆ ਕੋਈ ਹੋਰ ਗੱਲ ਦਾ। ਕੋਈ ਕਿਸੇ ਗੁਰਦੁਆਰੇ 'ਚ ਜਾਓ, ਮੱਥਾ ਟੇਕੋ ਅਤੇ ਆ ਜਾਓ, ਇੱਥੇ ਕਿਉਂ ਹੁੰਦਾ? ਵਿਚਾਰ ਇਹ ਵੀ ਇੱਥੇ ਕਿਉਂ ਮਿੰਟੋ ਮਿੰਟੀ? ਅਤੇ ਉਹ ਇੱਕ ਬਜ਼ੁਰਗ ਸਿਆਣੇ ਕਹਿਣ ਲੱਗੇ ਵੀ ਇੱਥੇ ਕਾਰਨ ਹੈ ਵੀ ਰੋਟੀ ਖਾਣ ਨੂੰ ਮਿਲ ਗਈ ਹੈ। ਜਦੋਂ ਰੋਟੀ ਖਾਣ ਨੂੰ ਮਿਲ ਜੇ, ਫਿਰ ਸਿੱਖ ਗੁਰੂ ਦੇ ਦੁਆਲੇ ਹੋ ਜਾਂਦਾ ਵੀ ਤੂੰ ਕਿੱਧਰ ਜਾਂਦਾ, ਹੁਣ ਤੈਨੂੰ ਅਸੀਂ ਠੀਕ ਕਰਾਂਗੇ। ਪੰਜਾਬ ਦੇ ਵਿੱਚ ਹੁੰਦਾ ਵੀ ਸਾਰਾ ਦਿਨ ਮਿਹਨਤ ਕੀਤੀ, ਰੋਟੀ ਜੋਗਾ ਆਟਾ ਜੁੜਦਾ, ਅਗਲੇ ਦਿਨ ਦਾ ਫਿਕਰ ਹੁੰਦਾ। ਖਾਲਸਾ ਜੀ, ਜੇ ਗੁਰੂ ਨੇ ਸਾਨੂੰ ਇੰਨਾ ਕੁਝ ਦੇਤਾ ਨਾ, ਤਾਂ ਸਾਨੂੰ ਗੁਰੂ 'ਤੇ ਸ਼ਰਧਾ ਰੱਖ ਕੇ ਗੁਰੂ ਭਾਵਨਾ ਕਰਕੇ ਬਚਨ ਮੰਨਣੇ ਚਾਹੀਦੇ ਹੈ। ਗੁਰੂ 'ਤੇ ਟੀਕਾ ਟਿੱਪਣੀ ਨਹੀਂ ਕਰਨੀ ਚਾਹੀਦੀ। ਅਤੇ ਜੇ ਗੁਰੂ 'ਤੇ ਟੀਕਾ ਟਿੱਪਣੀ ਕਰਾਂਗੇ ਤਾਂ ਗੁਰੂ ਪਾਤਸ਼ਾਹ ਦੇ ਵੀ ਸਕਦਾ ਅਤੇ ਲੈ ਵੀ ਸਕਦਾ। ਇਸ ਕਰਕੇ ਸ਼ਾਹ ਮੁਹੰਮਦ ਆ ਉਸ ਤੋਂ ਸਦਾ ਡਰੀਏ, ਪਾਤਸ਼ਾਹ ਤੋਂ ਭੀਖ ਮੰਗਾਉਂਦਾਈ। ਉਹਦੇ ਤੋਂ ਡਰਨਾ ਚਾਹੀਦਾ, ਉਹਦਾ ਭੈ ਰੱਖਣਾ ਚਾਹੀਦਾ, ਗੁਰੂ ਦੇ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ, ਕਿਸੇ ਕਰਤਰਾਂ ਦਾ ਵੀ ਵਿਵਾਦ ਨਹੀਂ ਛੇੜਨਾ ਚਾਹੀਦਾ ਸੰਗਤ ਦੇ ਵਿੱਚ, ਉਹਦਾ ਕੀ ਪਤਾ ਕੀ ਕਰ ਦੇਵੇ। ਸੋ ਵਿਹਲੇ ਹੋ ਕੇ ਜੇ ਗੁਰੂ ਨੇ ਸਾਨੂੰ ਪ੍ਰਸ਼ਾਦਾ ਛਕਣ ਨੂੰ ਚੰਗਾ ਦੇ ਤਾ, ਤਾਂ ਵਿਹਲੇ ਹੋ ਕੇ ਨਾਮ ਜਪੀਏ, ਬਾਣੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ, ਸੰਤਾਂ ਮਹਾਂਪੁਰਸ਼ਾਂ ਗੁਰਸਿੱਖਾਂ ਦੀ ਸੰਗਤ ਕਰੀਏ, ਗੁਰਸਿੱਖੀ ਦੀ ਰਹਿਤ ਸਿੱਖੀਏ, ਜਿਹੜੀਆਂ ਗੱਲਾਂ ਸਿੱਖਣ ਵਾਲੀਆਂ ਉਹ ਸਿੱਖੀਏ। ਇਹ ਕਿਹੜੀਆਂ ਗੱਲਾਂ ਜਿਹੜੀਆਂ ਅਸੀਂ ਛੇੜੀ ਬੈਠੇ ਹਾਂ, ਵਿਵਾਦਾਂ 'ਚ ਪਏ ਹੋਏ ਹਾਂ? ਖਾਲਸਾ ਜੀ, ਸਤਿਗੁਰੂ ਦਸਵੇਂ ਪਾਤਸ਼ਾਹ ਨੇ ਵੇਖਿਆ ਰਾਜੇ ਹੰਕਾਰੀ ਹੋ ਗਏ ਨੇ, ਇਹਨਾਂ ਨੂੰ ਆਪਣੇ ਪੈਸੇ ਦਾ ਹੰਕਾਰ ਹੈ। ਤਾਂ ਫਿਰ ਮਹਾਰਾਜ ਕਹਿੰਦੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋੜ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ। ਭੂਪ ਕਹਿੰਦੇ ਰਾਜਿਆਂ ਨੂੰ, ਭਾਰੀ ਭੁਜਾਨ ਕੇ ਭੂਪ, ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਇਹਤੇ ਭਏ ਤੋ ਕਾਂ ਭਏ ਭੂਪਤ। ਕੀ ਹੋ ਗਿਆ ਜੇ ਐਡਾ ਕੁਝ ਹੋ ਗਿਆ? ਅੰਤ ਕੋ ਨਾਂਗੇ ਹੀ ਪਾਏ ਪਤਾ। ਫਿਰ ਜੀਤ ਫਿਰ ਐਸਾ ਵਿਦੇਸ਼ ਦਿਸਾਨ ਕੋ, ਬੜੇ ਬੜੇ ਵੱਡੇ ਬਾਦਸ਼ਾਹ ਬਣ ਗਏ, ਧਰਤੀ ਦੀਆਂ ਸਾਰੀਆਂ ਰਿਆਸਤਾਂ ਜਿੱਤ ਲਈਆਂ, ਸਾਰੇ ਮੁਲਕਾਂ ਦੇ ਰਾਜ ਕਰ ਲਿਆ। ਜੀਤ ਫਿਰ ਐਸਾ ਵਿਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਬੜੇ ਬੜੇ ਹਾਥੀ ਘੋੜੇ ਬੂਹੇ 'ਤੇ ਹਿਣਕਦੇ ਸਨ, ਬੜਾ ਸਾਜੋ ਸਮਾਨ ਸੀ। ਇੰਨਾ ਕੁਝ ਹੋਇਆ ਵੀ ਮਹਾਰਾਜ ਕਹਿੰਦੇ ਫਿਰ ਕੀ ਹੋਇਆ? ਅੰਤ ਕੋ ਅੰਤ ਕੇ ਧਾਮ ਸਿਧਾਰੇ। ਰਾਜੇ ਹੋ ਕੀ ਹੋ ਤੁਸੀਂ? ਤੁਸੀਂ ਤਾਂ ਆਹ ਪਹਾੜੀਆਂ ਦਾ ਥੋੜ੍ਹਾ ਜਿਹਾ ਰਾਜ ਕਰਕੇ ਹੰਕਾਰ ਕਰੀ ਜਾਂਦੇ ਹੋ, ਇੱਥੇ ਬੜੇ ਬੜੇ ਚੱਕਰਵਰਤੀ ਬਾਦਸ਼ਾਹ ਹੋ ਕੇ ਚਲੇ ਗਏ ਨੇ। ਜਿਨ ਕੇ ਰਥ ਨੇਮ ਦਰਾਰਨ ਕੇ ਸਤ ਸਾਗਰ ਹੈ ਅਵਲੋ ਜਗ ਮਾਹੀ, ਜਿਨ ਚਾਪਨ ਗੋਸ਼ਨ ਕੇ ਬਲ ਤੇ ਸਭ ਸੈਲ ਮਰੋਰ ਧਰੇ ਧਰ ਮਾਹੀ। ਇਹੋ ਜਿਹਾ ਰਾਜਾ ਮਾਨ ਧਾਤਾ ਹੋਇਆ, ਉਹਦੇ ਰੱਥ ਦੇ ਪਹੀਆਂ ਨਾਲ ਐਡੀਆਂ ਖੱਡਾਂ ਪਈਆਂ, ਸੱਤ ਸਮੁੰਦਰ ਬਣ ਗਏ। ਜਿਹਦੇ ਕਮਾਨ ਦੇ ਤੀਰ ਰਾਜਾ ਪਿਆਵਰਤ ਹੋਇਆ, ਉਹਨੇ ਤੀਰ ਦੇ ਨਾਲ ਪਹਾੜ ਚੁੱਕ ਚੁੱਕ ਇੱਕ ਬੰਨੇ ਕਰਤੇ, ਜ਼ਮੀਨ ਪੱਧਰੀ ਕੀਤੀ ਹਲ ਵਾਹਣ ਵਾਸਤੇ। ਐਡੇ ਐਡੇ ਬਲੀ ਯੋਧੇ ਉਹ ਨਹੀਂ ਰਹੇ, ਤੂੰ ਤਾਂ ਬੰਦੇ ਕੀ ਚੀਜ਼ ਹੈ? ਜਿਨ੍ਹਾਂ ਦੀ ਲੱਖਾਂ ਸਾਲ ਆਯੂ ਸੀ ਉਹ ਨਹੀਂ ਰਹੇ, ਤੇਰੀ ਕਿੰਨੀ ਕੁ ਬੁਨਿਆਦ ਹੈ? ਸੋ ਦਸਵੇਂ ਪਾਤਸ਼ਾਹ ਹੁਣ ਮਾਇਆਧਾਰੀ ਅੰਨੇ ਬੋਲੇ ਰਾਜਿਆਂ ਦੇ ਵੀ ਕੰਨ ਖੋਲ੍ਹ ਰਹੇ ਹੈ, ਅਤੇ ਸਾਡੇ ਅੰਦਰੋਂ ਵੀ ਸਾਧ ਸੰਗਤ ਜੀ ਜਿਹੜਾ ਹੰਕਾਰ ਦਾ ਬੀਜ ਹੈ ਨਾਸ ਕਰਦੇ, ਸੱਚੇ ਪਾਤਸ਼ਾਹ ਵੈਰਾਗ ਪੈਦਾ ਕਰਦੇ। ਵੈਰਾਗ ਸਾਧ ਸੰਗਤ ਜੀ ਰੱਬ ਵੱਲ ਜਾਣਾ ਜੇ, ਰੱਬ ਵੱਲ ਜਾਣਾ ਤਾਂ ਪਹਿਲਾ ਪੌੜੀ ਦਾ ਡੰਡਾ ਜੇ ਵੈਰਾਗ। ਜੇ ਵੈਰਾਗ ਆ ਜਾਏਗਾ ਤਾਂ ਤੁਸੀਂ ਰੱਬ ਵੱਲ ਤੁਰੋਗੇ। ਜੇ ਮੋਹ ਹੈ ਸੰਸਾਰ ਦਾ, ਸਰੀਰ ਦਾ, ਪਦਾਰਥਾਂ ਦਾ, ਮਾਇਆ ਦਾ ਹੰਕਾਰ ਹੈ, ਫਿਰ ਰੱਬ ਤੋਂ ਕੀ ਲੈਣਾ? ਫਿਰ ਤਾਂ ਰੱਬ ਨਾਲ ਸੁਗਲ ਮੇਲਾ ਕਰਦੇ ਨੇ ਗੁਰਦੁਆਰੇ ਜਾ ਕੇ, ਸੁਗਲ ਮੇਲਾ। ਕਈ ਕੁਛ ਕਿੱਥੇ ਚੱਲੇ, ਅਖੇ ਜੀ ਸੋਚਿਆ ਚਲੋ ਗੁਰਦੁਆਰੇ ਕਥਾ ਹੀ ਸੁਣਾਉਂਦੇ ਹਾਂ, ਮੱਥਾ ਹੀ ਟੇਕ ਆਉਂਦੇ ਹਾਂ, ਚਲੋ ਵਿਹਲੇ ਸੀ ਅੱਜ। ਇੱਦਾਂ ਨਹੀਂ ਗੱਲ ਬਣਨੀ, ਇਹ ਗੱਲ ਹੋਰ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਹੋਰ ਹੀ ਖੇਡ ਹੈ ਜਿੱਥੇ ਪਹੁੰਚਣਾ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਸਾਡੇ ਅੰਦਰ ਭਾਵਨਾ, ਭਗਤੀ, ਸ਼ਰਧਾ ਦਾ ਬੀਜ ਪੈਦਾ ਹੋਵੇ, ਵੈਰਾਗ ਹੋਵੇ। ਇਹ ਸੰਸਾਰ ਅਸੀਂ ਛੱਡ ਕੇ ਚਲੇ ਜਾਣਾ, ਇਹ ਸਰੀਰ ਛੱਡ ਕੇ ਚਲੇ ਜਾਣਾ, ਇਹ ਪਰਿਵਾਰ ਛੱਡ ਕੇ ਚਲੇ ਜਾਣਾ। ਫਿਰ ਜਿੱਥੇ ਜਾਣਾ ਉੱਥੇ ਵਾਸਤੇ ਵੀ ਕੁਝ ਕਰੀਏ। ਆਗੇ ਕੋ ਕੁਛ ਤੁਲਹਾ ਬੰਧੋ, ਕਿਆ ਪਰਿਭਾਸ਼ਾ ਧਨ ਕਾ। ਪੰਚਮ ਦਸਵੇਂ ਪਾਤਸ਼ਾਹ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਧਰੋ, ਮਹਾਰਾਜ ਦੇ ਬਚਨ ਸੁਣੋ, ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵੀਰ ਅਪਾਰ ਬੜੇ ਬਰਿਆਰ, ਅਬਚਾਰੈ ਸਾਰ ਕੀ ਤਾਰ ਪਛਈਆ।
ਮਹਾਰਾਜ ਕਹਿੰਦੇ ਵੀਰ ਅਪਾਰ ਗਿਣਤੀ ਨਹੀਂ ਹੋ ਸਕਦੀ, ਕਿੱਡੇ ਕੁ ਬਹਾਦਰ ਯੋਧੇ ਧਰਤੀ ਤੇ ਹੋਏ, ਐਡੇ ਐਡੇ ਯੋਧੇ ਹੋਏ ਆ ਜਿਹੜੇ ਪੱਬ ਮਾਰ ਕੇ ਜ਼ਮੀਨ 'ਚੋਂ ਪਾਣੀ ਕੱਢ ਦਿੰਦੇ ਸਨ, ਐਸੇ ਐਸੇ ਯੋਧੇ ਹੋਏ ਆ ਜਿਹੜੇ ਕਮਾਨ ਅਤੇ ਪਹਾੜਾਂ ਨੂੰ ਚੁੱਕ ਕੇ ਸੁੱਟ ਦਿੰਦੇ ਸਨ, ਐਸੇ ਐਸੇ ਯੋਧੇ ਹੋਏ ਆ ਜਿਹੜੇ ਦਰਿਆਵਾਂ ਦਾ ਆਉਂਦਾ ਹੋਇਆ ਪਾਣੀ ਤੀਰਾਂ ਦੇ ਨਾਲ ਰੋਕ ਦਿੰਦੇ ਸਨ। ਭੀਸ਼ਮ ਪਿਤਾਮਾ ਦਾ ਤੁਸੀਂ ਪੜ੍ਹਦੇ ਹੋ, ਉਹ ਦਰਿਆ ਨੂੰ ਐਸੇ ਤੀਰ ਚਲਾਉਂਦਾ ਸੀ, ਤੀਰਾਂ ਦੀ ਕੰਧ ਬਣਾ ਕੇ ਦਰਿਆ ਦਾ ਪਾਣੀ ਉੱਥੇ ਜਾਮ ਲਾ ਦਿੰਦਾ ਸੀ, ਰੋਕ ਦਿੰਦਾ ਸੀ। ਕਿੱਡੇ ਕਿੱਡੇ ਯੋਧੇ ਹੋਏ, ਵੀਰ ਅਪਾਰ, ਗਿਣਤੀ ਕੋਈ ਨਹੀਂ, ਪਾਰਾਵਾਰ ਕੋਈ ਨਹੀਂ, ਉਹਨਾਂ ਦੇ ਬਲ ਦਾ ਵੀ ਪਾਰਾਵਾਰ ਕੋਈ ਨਹੀਂ, ਅਤੇ ਉਹਨਾਂ ਵਰਗੇ ਕਿੰਨੇ ਹੋਏ ਇਹਦਾ ਵੀ ਪਾਰਾਵਾਰ ਕੋਈ। ਇਕੱਲਾ ਭੀਸ਼ਮ ਪਿਤਾਮਾ ਥੋੜ੍ਹਾ, ਪਤਾ ਨਹੀਂ ਕਿੰਨੇ ਕੁ ਹੋ ਗਏ ਆ, ਕਿੰਨੇ ਕੁ ਹੋ ਗਏ ਕੋਈ ਪਤਾ ਨਹੀਂ, ਕਿੱਡੇ ਕੁ ਅਰਜਨ ਹੋ ਗਏ, ਕਿੱਡੇ ਕੁ ਭੀਮ ਹੋ ਗਏ, ਭੀਮ ਨੂੰ ਹੰਕਾਰ ਹੋ ਗਿਆ, ਮੈਂ 10,000 ਹਾਥੀ ਉੱਪਰ ਸੁੱਟੇ ਉਹ ਜ਼ਮੀਨ 'ਤੇ ਨਹੀਂ ਆਏ, ਮੇਰੇ ਵਰਗਾ ਬਲਵਾਨ ਕੋਈ ਨਹੀਂ, ਮੇਰੇ ਵਰਗਾ ਯੋਧਾ ਕੋਈ ਨਹੀਂ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਇੱਕ ਦਿਨ ਉਦਾਸ ਜਿਹੇ ਹੋ ਕੇ ਬੈਠੇ, ਭੀਮ ਕੋਲ ਆ ਗਿਆ, ਭਗਵਾਨ ਦੇ ਰਿਸ਼ਤੇਦਾਰੀ 'ਚ ਭਰਾ ਲੱਗਦਾ ਸੀ, ਭੂਆ ਦਾ ਪੁੱਤ ਸੀਗਾ, ਕਹਿਣ ਲੱਗਾ ਭਗਵਾਨ ਜੀ, ਕ੍ਰਿਸ਼ਨ ਜੀ, ਮਹਾਰਾਜ ਜੀ ਉਦਾਸ ਕਿਉਂ ਬੈਠੇ ਹੋ? ਕਹਿੰਦਾ ਇੱਕ ਕੰਮ ਅੜ ਗਿਆ ਬੜਾ। ਕ੍ਰਿਸ਼ਨ ਕਹਿੰਦੇ ਕੀ ਕੰਮ ਅੜ ਗਿਆ? ਇੱਕ ਬਾਂਦਰ ਚਾਹੀਦਾ ਸੀ। ਉਹ ਕਹਿੰਦੇ ਬਾਂਦਰ ਚਾਹੀਦਾ, ਇਹ ਕਿਹੜਾ ਔਖਾ ਕੰਮ ਹੈ, ਮੈਨੂੰ ਦੱਸੋ। ਕਹਿੰਦੇ ਬਾਂਦਰ ਹੀ ਨਹੀਂ ਮਿਲਦਾ ਪਿਆ, ਬਾਂਦਰ ਚਾਹੀਦਾ। ਭੀਮ ਕਹਿੰਦਾ ਲਓ, ਉਹਨੂੰ ਸੀ ਵੀ ਮੈਂ ਤਾਂ 10,000 ਹਾਥੀ ਉੱਪਰ ਸੁੱਟੇ ਹੋਏ ਹੈ ਅਤੇ ਬਾਂਦਰ ਤਾਂ ਗੱਲ ਹੀ ਕੋਈ ਨਹੀਂ। ਉਹ ਗਿਆ ਬਾਂਦਰ ਫੜਨ ਜੰਗਲ ਵਿੱਚ, ਅੱਗੇ ਛੋਟਾ ਜਿਹਾ ਬਾਂਦਰ ਬਣ ਕੇ, ਬੁੱਢਾ ਜਿਹਾ ਬਾਂਦਰ ਬਣ ਕੇ ਹਨੂੰਮਾਨ ਬੈਠਾ, ਅਤੇ ਪੂਛ ਉਹਨੇ ਆਪਣੀ ਬੜੀ ਲੰਮੀ ਕੀਤੀ ਹੋਈ, ਜਿਹੜੇ ਰਾਹ ਤੋਂ ਭੀਮ ਨੇ ਲੰਘਣਾ ਸੀ ਉਹਦੇ 'ਤੇ ਪੂਛ ਸੁੱਟੀ ਹੋਈ। ਉਹ ਕਹਿੰਦਾ ਉਹ ਬਾਂਦਰ ਪੂਛ ਪਰੇ ਕਰ। ਹਨੂੰਮਾਨ ਜੀ ਕਹਿੰਦੇ ਮੈਂ ਤਾਂ ਬੁੱਢਾ ਹਾਂ, ਤੂੰ ਤਗੜਾ ਜਵਾਨ ਹੈ, ਮੇਰੀ ਪੂਛ ਚੁੱਕ ਕੇ ਪਰੇ ਕਰ ਦੇ। ਭੀਮ ਲੱਗਾ ਉਹਦੀ ਪੂਛ ਚੁੱਕਣ, ਜ਼ੋਰ ਲਾ ਲਿਆ ਸਾਰਾ, ਪੂਛ ਹੀ ਨਹੀਂ ਹਿੱਲੀ। ਹੰਕਾਰ ਜੋ ਤੋੜਨਾ ਸੀ ਭਗਵਾਨ ਨੇ, ਸੋਝੀ ਦੇਣੀ ਸੀ, ਗਿਆਨ ਦੇਣਾ ਸੀ, ਸਮਝਾਉਣਾ ਸੀ, ਹੋਰ ਗੱਲ ਕੁਛ ਨਹੀਂ। ਜ਼ੋਰ ਲਾ ਲਿਆ, ਚੁੱਕ ਕੇ ਤਾਂ ਕੀ ਲੈਣਾ, ਪੂਛ ਹੀ ਨਹੀਂ ਹਿੱਲੀ, ਵਾਪਸ ਆ ਗਿਆ, ਪਸੀਨੇ ਪਸੀਨੇ ਹੋਇਆ। ਭਗਵਾਨ ਕਹਿੰਦੇ ਬਾਂਦਰ ਲੈ ਕੇ ਨਹੀਂ ਆਇਆ? ਕਹਿੰਦਾ ਜੀ ਬਾਂਦਰ ਸੀ ਕਿ ਪਤਾ ਨਹੀਂ ਕੀ ਸੀ, ਉਹਦੇ ਬੁਲਾ ਟੱਕਰੀ ਬੜੀ ਡਾਢੀ, ਮੇਰੇ ਕਿਤੇ ਪੂਛ ਨਹੀਂ ਹਿੱਲੀ ਉਹਦੀ। ਕਹਿੰਦੇ ਫਿਰ ਤੂੰ ਕਾਹਦਾ ਮਾਣ ਕਰਦਾ ਵੀ ਮੈਂ ਹਾਥੀ ਚੁੱਕ ਚੁੱਕ ਕੇ, ਬਾਂਦਰ ਤਾਂ ਤੂੰ ਲਿਆ ਨਹੀਂ ਸਕਿਆ, ਹਾਥੀ ਤਾਂ ਸਾਡੀ ਕਲਾ ਨਾਲ ਸੁੱਟੇ ਹੈ। ਆਖੋ ਸਤਨਾਮ ਵਾਹਿਗੁਰੂ। ਵੀਰ ਅਪਾਰ ਬੜੇ ਬੜੇ ਯੋਧੇ ਹੋਏ ਹੈ, ਐਡੇ ਐਡੇ ਸੂਰਮੇ, ਅਰਜਨ ਨੂੰ ਹੰਕਾਰ ਹੋ ਗਿਆ, ਜੰਗ ਦੇ ਮੈਦਾਨ ਵਿੱਚ ਸਾਹਮਣੇ ਕਰਨ ਅਰਜਨ ਦਾ ਭਰਾ ਹੀ ਸੀ, ਮਾਂ ਸੱਕੇ ਸੀ, ਪਿਓ ਸਾਰੇ ਹੀ ਮਤਰੇ ਸੀ, ਸੂਰਜ ਦਾ ਪੁੱਤਰ ਸੀ ਕਰਨ ਮਹਾਰਥੀ। ਜਦੋਂ ਅਰਜਨ ਤੀਰ ਮਾਰਿਆ ਕਰੇ ਅਤੇ ਕਰਨ ਦਾ ਰੱਥ 50 ਗਜ ਪਿਛਾ ਤੱਕਿਆ ਜਾਵੇ, ਕਰਨ ਦਾ ਰੱਥ 2-4 ਗਜ ਪਿਛਾ ਜਾਵੇ ਅਤੇ 10-20 ਗਜ ਪਿਛਾ ਜਾਵੇ ਅਤੇ ਭਗਵਾਨ ਕ੍ਰਿਸ਼ਨ ਜੀ ਕੁਛ ਨਾ ਬੋਲਿਆ ਕਰਨ, ਚੁੱਪ ਕਰਕੇ। ਉੱਧਰੋਂ ਕਰਨ ਤੀਰ ਮਾਰੇ ਅਤੇ ਅਰਜਨ ਦਾ ਰੱਥ ਉਹ ਕੋਈ 1/2 ਗਜ ਉਹ ਵੀ ਪਿਛਾ ਹੋ ਜਾ ਕਰੇ, ਥੋੜ੍ਹਾ ਜਿਹਾ ਪਿਛਾ ਹੋ ਜਾ ਕਰੇ ਅਤੇ ਭਗਵਾਨ ਕਹਿਣ ਵਾਹ ਕਰਨ ਵਾਹ ਵਾਹ ਕਰਨ ਵਾਹ। ਅਰਜਨ ਕੋਲੋਂ ਰਹਿ ਨਾ ਹੋਇਆ, ਕਹਿੰਦਾ ਮਹਾਰਾਜ ਬਣੇ ਸਾਰਥੀ ਮੇਰੇ, ਹੌਂਸਲਾ ਵਧਾ ਰਹੇ ਹੋ ਮੇਰੇ ਦੁਸ਼ਮਣ ਦਾ, ਮਿੱਤਰ ਮੇਰੇ, ਸਾਰਥੀ ਮੇਰੇ, ਰੱਥ ਮੇਰਾ ਚਲਾ ਰਹੇ ਹੋ, ਮੈਂ ਤੀਰ ਮਾਰਦਾ, ਕਰਨ ਦਾ ਰੱਥ 10-10, 20-20, 50-50 ਗਜ ਪਿਛਾ ਜਾਂਦਾ, ਮੈਨੂੰ ਕਦੀ ਨਹੀਂ ਵਾਹ ਕਿਹਾ ਤੁਸੀਂ ਵੀ ਵਾਹ ਅਰਜਨ ਵਾਹ, ਉਹਨੂੰ ਮਾੜਾ ਜਿਹਾ ਮੇਰਾ ਰੱਥ ਪਿਛਾ ਹੁੰਦਾ ਉਹਦੇ ਤੀਰ ਨਾਲ ਤਾਂ ਕਹਿੰਦੇ ਵਾਹ ਕਰਨ ਵਾਹ ਵਾਹ ਕਰਨ ਵਾਹ, ਇਹਦਾ ਕੀ ਕਾਰਨ ਹੈ, ਤੁਸੀਂ ਮੇਰੇ ਨਾਲ ਰਲੇ ਹੋ ਕਿ ਦੁਸ਼ਮਣ ਨਾਲ ਰਲੇ ਹੋ। ਭਗਵਾਨ ਕਹਿੰਦੇ ਰਲੇ ਤਾਂ ਤੇਰੇ ਨਾਲ ਹੀ ਹਾਂ, ਪਰ ਬਹਾਦਰੀ ਉਹਦੀ ਨੂੰ ਦਾਤ ਦਿੰਦੇ ਹਾਂ, ਕਿਉਂ? ਭਗਵਾਨ ਕਹਿਣ ਲੱਗੇ 3 ਲੋਕਾਂ ਦਾ ਭਾਰ ਤੇਰੇ ਰੱਥ 'ਤੇ ਪਾਈ ਬੈਠੇ ਹਾਂ, ਤੇਰੇ ਰੱਥ 'ਤੇ ਤ੍ਰਿਲੋਕੀ ਦਾ ਭਾਰ ਪਾਈ ਬੈਠੇ ਹਾਂ, ਫਿਰ ਵੀ ਉਹ ਮਾਂ ਦਾ ਸ਼ੇਰ ਬਲੀ ਐਡਾ ਵੀ ਪਿੱਛੇ ਧੱਕ ਦਿੰਦਾ, ਉਹਨੂੰ ਵਾਹ ਨਾ ਆਖੀਏ, ਉਹਦੇ ਹੱਲ ਕੁਛ ਵੀ ਨਹੀਂ ਹੈ, ਉਹਨੂੰ ਤੂੰ ਤੀਰ ਮਾਰਦਾ ਫਿਰ ਕੀ ਹੋ ਗਿਆ, ਜੇ ਤੂੰ 10-20 ਕਦਮ ਪਿੱਛੇ ਕਰ ਦਿੰਦਾ, ਤੇਰੇ ਹੱਲ ਅਸੀਂ ਹਾਂ, ਕਲਾ ਸਾਡੀ ਵਰਤ ਰਹੀ ਹੈ। ਸਾਧ ਸੰਗਤ ਜੀ, ਕਲਾ ਪਰਮੇਸ਼ਰ ਦੀ ਵਰਤਦੀ ਹੈ, ਨਾਮ ਦੀ ਵਰਤਦੀ ਹੈ, ਬੰਦੇ 'ਚ ਹੰਕਾਰ ਆ ਜਾਂਦਾ ਮੈਂ ਵੱਡਾ ਹਾਂ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀਰ ਅਪਾਰ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਬੜੇ ਬੜੇ ਸੂਰਮੇ ਬਹਾਦਰ ਹੋ ਚੁੱਕੇ ਧਰਤੀ ਦੇ ਉੱਤੇ, ਬੜੇ ਬਰਿਆਰ, ਬੜੇ ਬੜੇ ਬਲ ਵਾਲੇ ਅਤੇ ਬਰਿਆਰ ਬੁਰੇ, ਡਾਢੇ, ਦੋ ਅਰਥ ਬਣਦੇ ਦੇ ਬਰਿਆਰ ਦੇ, ਇੱਕ ਤਾਂ ਬਲ ਵਾਲੇ ਸ਼ਕਤੀ ਵਾਲੇ, ਦੂਜਾ ਡਾਢੇ, ਬਹੁਤ ਹੀ ਡਾਢੇ, ਜਿਨ੍ਹਾਂ ਤੋਂ ਮੌਤ ਵੀ ਕੰਬਦੀ ਸੀ, ਮੌਤ ਵੀ। ਜਦੋਂ ਖੜਗ ਸਿੰਘ ਦਾ ਯੁੱਧ ਪੜ੍ਹਦੇ ਹਾਂ ਨਾ 10ਵੇਂ ਦੇ ਵਿੱਚ, ਕ੍ਰਿਸ਼ਨ ਅਵਤਾਰ ਦੇ ਵਿੱਚ, ਕਹਿੰਦੇ ਮੌਤ ਨੂੰ ਵੀ ਧਰ ਕੇ ਤੀਰ ਦੇ ਵਿੱਚ ਛੱਡਿਆ ਵੀ ਮੌਤ ਮਾਰ ਦੇਵੇ ਜਾ ਕੇ, ਮੌਤ ਨੂੰ ਬੁਲਾਇਆ ਹੋਣੀ ਨੂੰ, ਉਹਨੇ ਹੋਣੀ ਵੀ ਭਜਾਤੀ ਜੰਗ 'ਚੋਂ, ਸ਼ਿਵ ਜੀ ਨੂੰ ਭਜਾਤਾ, ਗਣੇਸ਼ ਨੂੰ ਭਜਾਤਾ, ਸਵਾਮੀ ਕਾਰਤਕ ਜਿਹੜਾ 6 ਮੂੰਹਾਂ ਵਾਲਾ ਸੰਸਾਰ ਦੇ ਸਾਰਿਆਂ ਯੋਧਿਆਂ ਦਾ ਰਾਜਾ ਮੰਨਿਆ ਜਾਂਦਾ, ਉਹਨੂੰ ਵੀ ਖੜਗ ਸਿੰਘ ਨੇ ਭਜਾਤਾ ਅਤੇ ਕ੍ਰਿਸ਼ਨ ਜੀ ਨੂੰ ਕੇਸਾਂ ਤੋਂ ਫੜ ਫੜ ਕੇ ਸੁੱਟਿਆ। ਕਿੱਡਾ ਯੋਧਾ ਸੀ ਉਹ, 10ਵੇਂ ਪਾਤਸ਼ਾਹ ਦੀ ਬਾਣੀ 'ਚ ਖੜਗ ਸਿੰਘ ਦਾ ਯੁੱਧ ਵਿਸ਼ੇਸ਼ ਕਰਕੇ ਆਉਂਦਾ। ਪ੍ਰਾਤਨ ਸਿੰਘ ਉਹਦੀ ਪੋਥੀ ਕਮਰਕਸਰ 'ਚ ਰੱਖਦੇ ਸੀ, ਨਿਤਨੇਮ ਨਾਲ ਉਹਦਾ ਪਾਠ ਕਰਦੇ ਸੀ, ਖੜਗ ਸਿੰਘ ਯੁੱਧ ਦਾ। ਸਾਹਿਬ ਕਲਗੀਧਰ ਪਾਤਸ਼ਾਹ ਆਪ ਵੀ ਰੋਜ਼ ਪਾਠ ਕਰਦੇ ਸੀ, ਕਿਉਂਕਿ ਜੰਗ ਦਾ ਪਹਿਰਾ ਉਹਦੇ ਵਿੱਚ ਜਿਹੜਾ ਦਿਖਾਇਆ ਗਿਆ ਨਾ, ਬਹੁਤ ਹੀ ਕਮਾਲ ਦਾ ਹੈ, ਵੀਰ ਰਸ ਦਾ ਸਿਖਰ ਹੈ ਉਹ। ਉਹਨੂੰ ਪੜ੍ਹ ਕੇ ਤਾਂ ਕਾਇਰ ਤੋਂ ਕਾਇਰ, ਮਾੜੇ ਤੋਂ ਮਾੜਾ ਬੰਦਾ ਵੀ ਬੜਾ ਬਹਾਦਰ ਅਤੇ ਯੋਧਾ ਬਣ ਜਾਂਦਾ। ਇਹੋ ਜਿਹੇ ਯੋਧੇ ਜਿਨ੍ਹਾਂ ਨੇ ਮੌਤ ਵੀ ਭਜਾ ਦਿੱਤੀ, ਅਖੀਰ ਉਹ ਵੀ ਇਸ ਸੰਸਾਰ ਤੋਂ ਚਲੇ ਗਏ। ਵੀਰ ਅਪਾਰ ਬੜੇ ਬਰਿਆਰ, ਅਬਚਾਰ ਹੈ ਸਾਰ ਕੀ ਧਾਰ ਬਛਈਆ, ਉਹ ਨਿਸ਼ੰਗ ਹੋ ਕੇ ਬਿਨਾਂ ਵਿਚਾਰ ਦੇ ਜਾਂਦੇ ਸੀ। ਚਿੰਤਾ ਹੋਵੇ ਤਾਂ ਫਿਰ ਕਿਹਨੇ ਜੰਗ ਲੜਨਾ, ਜੰਗ ਤਾਂ ਉਹ ਹੀ ਲੜੇਗਾ ਜਿਹਨੂੰ ਕੋਈ ਸ਼ੰਕਾ ਨਹੀਂ, ਕੋਈ ਵਿਚਾਰ ਨਹੀਂ ਵੀ ਮੈਂ ਮਰ ਜਾਵਾਂਗਾ, ਮੇਰੇ ਬੱਚੇ ਰੁਲ ਜਾਣਗੇ, ਮੇਰੀ ਘਰਵਾਲੀ ਦਾ ਕੀ ਬਣੇਗਾ, ਮੇਰਾ ਵਪਾਰ ਕਿਵੇਂ ਚੱਲੇਗਾ, ਮੇਰਾ ਕਾਰੋਬਾਰ ਕੀ ਬਣੇਗਾ, ਮੇਰਾ ਆਹ ਨੁਕਸਾਨ ਹੋ ਜਾਏਗਾ, ਮੇਰਾ ਉਹ ਨੁਕਸਾਨ ਹੈ, ਜਿਹੜਾ ਬਹੁਤਾ ਵਿਚਾਰ ਕਰਦਾ ਨਾ, ਸੋਚਾਂ ਸੋਚਦਾ, ਉਹ ਕਦੀ ਜੰਗ ਨਹੀਂ ਲੜ ਸਕਦਾ। ਜੰਗ ਉਹ ਹੀ ਲੜਦਾ ਜਿਹਨੇ ਤਲੀ 'ਤੇ ਜਾਨ ਰੱਖੀ ਹੈ, ਜਿਹਨੂੰ ਹਰ ਵੇਲੇ ਹੀ ਮੌਤ ਨਾਲ ਹੀ ਵਾਹ ਵਾਸਤਾ। ਆਹ ਵਿਚਾਰ ਹੈ, ਵਿਚਾਰ ਦੇ ਪਹਿਲਾਂ ਲੱਗ ਗਿਆ ਐੜਾ, ਜਿਹਦਾ ਮਤਲਬ ਹੈ ਵਿਚਾਰ ਤੋਂ ਰਹਿਤ ਹੋ ਕੇ, ਨਿਸ਼ੰਗ ਹੋ ਕੇ, ਸ਼ੰਕੇ ਤੋਂ ਰਹਿਤ ਹੋ ਕੇ, ਸੋਚ ਤੋਂ ਰਹਿਤ ਹੋ ਕੇ, ਬੇਫਿਕਰ ਹੋ ਕੇ ਲੜਦੇ ਨੇ। ਆ ਵਿਚਾਰ ਹੈ ਸਾਰ ਕੀ ਧਾਰ। ਸਾਰ ਕਿਹਨੂੰ ਕਹਿੰਦੇ ਨੇ? ਸਾਰ ਲੋਹੇ ਨੂੰ ਕਹਿੰਦੇ, ਸਰਬਲੋਹ ਨੂੰ। ਸਾਰ ਨਾਮ ਲੋਹੇ ਦਾ ਹੈ। ਲੋਹੇ ਦੀਆਂ ਤਲਵਾਰਾਂ, ਲੋਹੇ ਦੇ ਖੰਡੇ, ਲੋਹੇ ਦੇ ਬਰਛੇ, ਲੋਹੇ ਦੀਆਂ ਕਟਾਰਾਂ, ਫੁਲਾਦੀ ਉਹਨਾਂ ਦੇ ਹੱਥਾਂ 'ਚ ਹੁੰਦੀਆਂ ਨੇ। ਆ ਵਿਚਾਰ ਹੈ ਸਾਰ ਕੀ ਧਾਰ। ਪਛਈਆ, ਪਛਈਆ ਮੈਨੇ ਪੱਛੇ ਜਾਂਦੇ ਨੇ, ਵੱਢੇ ਜਾਂਦੇ ਨੇ, ਟੁੱਕੇ ਜਾਂਦੇ ਨੇ ਲੋਹੇ ਦੀ ਧਾਰ 'ਤੇ ਅੱਗੇ। ਤਲਵਾਰਾਂ ਦੀਆਂ ਧਾਰ, ਬਰਛਿਆਂ ਦੀ ਧਾਰ, ਖੰਡਿਆਂ ਦੀ ਧਾਰ ਤਿੱਖੀ ਹੁੰਦੀ ਹੈ, ਅਤੇ ਉਹ ਤਿੱਖੀਆਂ ਧਾਰਾਂ ਤਲਵਾਰਾਂ ਦੀਆਂ ਆਪਣੇ ਸਰੀਰ 'ਤੇ ਸਹਿੰਦੇ ਨੇ। ਜੰਗ ਦੇ ਮੈਦਾਨ ਵਿੱਚ ਮੂੰਹ 'ਤੇ ਖੰਡੇ ਵੱਜਦੇ ਨੇ, ਛਾਤੀਆਂ 'ਚ ਬਰਛੇ ਵੱਜਦੇ ਨੇ, ਟੋਟੇ ਟੋਟੇ ਹੋ ਜਾਂਦੇ ਨੇ, ਪੁਰਜਾ ਪੁਰਜਾ ਕੱਟ ਮਰੈ ਕਵੂ ਨਾ ਛੱਡ ਖੇਤ। ਇਹੋ ਜਿਹੇ ਯੋਧੇ ਮਹਾਰਾਜ ਕਹਿੰਦੇ ਇਸ ਧਰਤੀ 'ਤੇ ਹੋ ਚੁੱਕੇ ਨੇ।
ਤੋਰਤ ਦੇਸ ਮਲਿੰਦ ਮਵਾਸਣ ਮਾਤਿਕ ਜਾਣ ਕੇ ਮਾਨ ਮਲਈਆ।
ਉਹ ਮੁਲਕਾਂ ਦੇ ਮੁਲਕ ਤੋੜ ਸੁੱਟਦੇ ਨੇ। ਤੋਰਤ ਦੇਸ਼ ਜਿੱਧਰ ਮੂੰਹ ਕਰਦੇ ਨੇ, ਦੇਸ਼ਾਂ ਨੂੰ, ਇਲਾਕਿਆਂ ਨੂੰ ਫਤਿਹ ਕਰਦੇ ਜਾਂਦੇ ਨੇ, ਤੋੜ ਦਿੰਦੇ ਨੇ ਕਿਲਿਆਂ ਨੂੰ। ਤੋਰਤ ਦੇਸ਼ ਹੱਦਾਂ ਤੋੜ ਦਿੰਦੇ ਨੇ। ਜੇ ਹਮਲਾ ਕਰ ਦੇਣ ਇੱਕ ਮੁਲਕ ਵਾਲੇ ਦੂਜੇ ਮੁਲਕ 'ਤੇ, ਉਸ ਮੁਲਕ ਨੂੰ ਤਹਿਸ਼ ਨਹਿਸ਼ ਕਰ ਦਿੰਦੇ ਨੇ। ਤੋਰਤ ਦੇਸ਼ ਮਲਿੰਦ ਮਵਾਸਨ, ਮਵਾਸਨ ਦਾ ਅਰਥ ਹੁੰਦਾ ਹੈ ਕਿਲੇ ਦੇ ਵਿੱਚ ਆਕੀ ਹੋ ਕੇ ਬਹਿ ਜਾਣਾ। ਜਿਵੇਂ ਕੋਈ ਬਾਹਰੋਂ ਹਮਲਾ ਕਰੇ ਅਤੇ ਆਪਣੇ ਕਿਲੇ ਦੇ ਬੂਹੇ ਬੰਦ ਕਰਕੇ ਅਤੇ ਆਕੀ ਹੋ ਜਾਣਾ, ਵੀ ਅਸੀਂ ਨਹੀਂ ਤੇਰੀ ਪਰਵਾਹ ਕਰਦੇ, ਆ ਜਾ ਲੜਨ ਨੂੰ ਤਿਆਰ। ਉਹਨੂੰ ਕਹਿੰਦੇ ਨੇ ਪੰਜਾਬੀ 'ਚ ਆਮ ਆਕੀ ਕਹਿੰਦੇ ਨੇ, ਪਰ ਸ਼ਾਸਤਰੀ ਭਾਸ਼ਾ ਵਿੱਚ, ਵਿਦਵਾਨਾਂ ਵਿੱਚ ਉਹਨੂੰ ਮਵਾਸੀ ਕਹਿੰਦੇ ਨੇ। ਮਵਾਸੀ ਦਾ ਅਰਥ ਹੈ ਆਕੀ ਹੋ ਕੇ, ਅੜ ਕੇ ਖਲੋ ਜਾਣਾ, ਈਨ ਨਹੀਂ ਮੰਨਣੀ, ਲੜ ਕੇ ਮਰਾਂਗੇ, ਦੁਸ਼ਮਣ ਦੀ ਪਰਵਾਹ ਨਹੀਂ ਕਰ, ਉਹਨੂੰ ਕਹਿੰਦੇ ਮਵਾਸੀ। ਕਿਲਿਆਂ ਵਿੱਚ ਮਵਾਸੀ ਹੋ ਜਾਣਾ, ਜੈਮਲ ਅਤੇ ਫਤਾ ਅਕਬਰ ਬਾਦਸ਼ਾਹ ਦੇ ਸਾਹਮਣੇ ਮਵਾਸੀ ਹੋਏ ਸਨ। ਚਿਤੌੜਗੜ੍ਹ ਦੇ ਕਿਲੇ 'ਚ 8 ਸਾਲ ਲੜਾਈ ਲੱਗੀ ਰਹੀ ਸੀ ਉੱਥੇ। 8 ਸਾਲ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਜ਼ੋਰ ਲਾ ਲਿਆ, ਕਿਲੇ ਦੀ ਕੰਧ ਨਹੀਂ ਭੰਨ ਸਕਿਆ। ਅਖੀਰ ਅਕਬਰ ਨੇ ਗੁਰੂ ਅਮਰਦਾਸ ਮਹਾਰਾਜ ਦੇ ਪੈਰ ਫੜੇ ਸਨ, ਮਹਾਰਾਜ ਮਿਹਰ ਕਰੋ, ਮੇਰਾ ਇਹ ਮੋਰਚਾ ਫਤਿਹ ਹੋ ਜਾਵੇ, ਤਰਸ ਕਰੋ। ਸਤਿਗੁਰਾਂ ਨੇ ਸੁਭਾਵਕ ਬਚਨ ਕਰ ਦਿੱਤਾ, ਜਿਸ ਦਿਨ ਸਾਡੀ ਬੌਲੀ ਦਾ ਕੜ ਟੁੱਟੇਗਾ ਉਸ ਦਿਨ ਚਿਤੌੜਗੜ੍ਹ ਟੁੱਟੇਗਾ। ਗੋਂਦਵਾਲ ਸਾਹਿਬ ਵਾਲੀ ਬੌਲੀ ਦੇ ਅੱਗੇ ਬੜਾ ਵੱਡਾ ਕੜ ਆ ਗਿਆ ਸੀ, ਥੱਲੇ ਪੱਥਰ ਆ ਗਿਆ ਸੀ ਬਹੁਤ ਤਕੜਾ, ਉੱਪਰ ਸਾਰੀ ਖੁਦਾਈ ਹੋ ਗਈ, ਪੌੜੀਆਂ ਬਣ ਗਈਆਂ, ਜਿੱਥੋਂ ਪਾਣੀ ਨਿਕਲਣਾ ਸੀ ਉੱਥੇ ਕੜ ਪੱਥਰ ਬਹੁਤ ਤਕੜੀ ਚਟਾਨ ਥੱਲੇ। ਅਤੇ ਮਹਾਰਾਜ ਨੇ ਕਿਹਾ ਜਿਸ ਦਿਨ ਬੌਲੀ ਦਾ ਕੜ ਟੁੱਟੇਗਾ ਉਸ ਦਿਨ ਚਿਤੌੜਗੜ੍ਹ ਟੁੱਟੇਗਾ। ਬਿਲਕੁਲ ਉਸੇ ਟਾਈਮ ਜਦੋਂ ਭਾਈ ਮਾਣਕ ਚੰਦ ਨੇ ਥੌੜਾ ਮਾਰਿਆ ਸੀ, ਉਹ ਪੱਥਰ ਟੁੱਟਾ ਸੀ, ਕੜ ਪਾਣੀ ਨਿਕਲਿਆ ਸੀ, ਉਸੇ ਟਾਈਮ ਚਿਤੌੜਗੜ੍ਹ ਫਤਿਹ ਹੋਇਆ ਸੀ, ਗੁਰੂ ਸਾਹਿਬ ਦੀ ਕਿਰਪਾ ਨਾਲ ਹੋਇਆ ਸੀ। ਐਸੇ ਐਸੇ ਕਿਲੇ ਜਿਹੜੇ ਮਵਾਸੀ ਹੋ ਜਾਂਦੇ, ਆਕੀ ਹੋ ਜਾਂਦੇ, ਪਰਵਾਹ ਨਹੀਂ ਕਰਦੇ, ਲੜੀ ਜਾਂਦੇ 8-8 ਸਾਲ, 10-10 ਸਾਲ ਲੜੀ ਜਾਂਦੇ, ਉਹਨਾਂ ਨੂੰ ਵੀ ਤੋੜ ਦੇਣਾ। ਤੋਰਤ ਦੇਸ ਮਲਿੰਦ ਮਵਾਸਨ, ਮਲਿੰਦ ਮਲ ਕੇ ਸੁੱਟ ਦੇਣਾ। ਔਰ ਮਾਤੇ ਗਜਾਨ ਕੇ ਮਾਨ ਮਲਈਆ, ਮਾਤੇ ਕਹਿੰਦੇ ਮਸਤੇ ਹੋਏ, ਮਸਤੇ ਹੋਏ, ਗਜਾਨ ਕਹਿੰਦੇ ਹਾਥੀ, ਮਸਤੇ ਹੋਏ ਹਾਥੀਆਂ ਦਾ ਮਾਣ ਤੋੜ ਦਿੰਦੇ ਨੇ। ਜਿਵੇਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੇ ਮਸਤ ਹਾਥੀ ਦਾ ਮਾਣ ਤੋੜਿਆ ਸੀ। ਮਾਤੇ ਗਜਾਨ ਕੇ ਮਾਨ ਮਲਈਆ ਤੋੜ ਸੁੱਟਦੇ ਹਨ।
ਗਾੜੇ ਗੜਾਣ ਕੇ ਤੋੜਨਹਾਰ ਸੋ ਬਾਤ ਨਹੀਂ ਚਗ ਚਾਲ ਲਵਈਆ।
ਗਾੜੇ ਗੜਾਣ ਵੱਡੇ ਵੱਡੇ ਕਿਲੇ, ਮਜ਼ਬੂਤ ਕਿਲੇ, ਚਿਤੌੜਗੜ੍ਹ ਵਰਗੇ 5 ਮੀਲ ਵਿੱਚ ਉਹ ਕਿਲਾ ਬਣਿਆ ਹੋਇਆ, ਗਵਾਲੀਅਰ ਦਾ ਕਿਲਾ, ਔਰ ਸਾਧ ਸੰਗਤ ਜੀ ਗੋਲਕੁੰਡਾ ਹੈਦਰਾਬਾਦ ਦਾ ਕਿਲਾ, ਬੜੇ ਬੜੇ ਵੱਡੇ ਕਿਲੇ। ਉਹਨਾਂ ਕਿਲਿਆਂ ਦੇ ਵਿੱਚ ਵੜਨਾ ਬਹੁਤ ਮੁਸ਼ਕਲ ਹੈ। ਜਿਹੜਾ ਕਿਲਾ ਗੋਲਕੁੰਡੇ ਦਾ ਹੈ ਉਹਦੀ ਤਰਤੀਬ ਹੁਣੇ ਅਸੀਂ ਦਾਸ ਨੇ ਜਾ ਕੇ ਦੇਖੀ, ਕਮਾਲ ਦੀ ਹੈ। ਦਰਵਾਜ਼ੇ ਦੇ ਅੱਗੇ ਜਾਣ ਲਈ ਕਈ ਗੇੜੇ ਕੱਢ ਕੇ ਹਾਥੀ ਜਾ ਸਕਦਾ, ਵੀ ਸਿੱਧੀ ਟੱਕਰ ਨਾ ਮਾਰ ਸਕੇ, ਨਾਲ ਕੰਧ ਬਣਾਈ ਹੋਈ ਹੈ। ਕਿਉਂ? ਵੀ ਜੇ ਹਾਥੀ ਟੱਕਰ ਮਾਰਦਾ ਨਾ ਦਰਵਾਜ਼ੇ ਨੂੰ, ਤਾਂ ਉਸ ਵੇਲੇ ਉਹ 50-100 ਮੀਟਰ ਪਿੱਛੋਂ ਦੌੜ ਕੇ ਆਉਂਦਾ। ਉੱਥੇ ਇਹੋ ਜਿਹਾ ਥਾਂ ਰੱਖਿਆ ਵੀ ਹਾਥੀ ਦੌੜ ਕੇ ਨਾ ਆ ਸਕੇ। ਇਸ ਤਰੀਕੇ ਦੇ ਨਾਲ ਕਿਲੇ ਬਣਾਏ ਹੋਏ, ਪਰ ਉਹ ਵੀ ਤੋੜੇ ਗਏ। ਔਰੰਗਜ਼ੇਬ ਨੇ ਫਤਿਹ ਕੀਤਾ ਉਹ ਕਿਲਾ। ਮਹਾਰਾਜ ਕਹਿੰਦੇ ਗਾੜੇ ਗੜਾਣ ਕੇ ਤੋੜਨ ਹਾਰ, ਵੱਡੇ ਵੱਡੇ ਕਿਲਿਆਂ ਨੂੰ ਤੋੜਨਾ। ਔਰ ਸਾਨੂੰ ਤੁਹਾਨੂੰ ਇਹ ਖੁਸ਼ੀ ਦੀ ਗੱਲ ਦੱਸੀਏ, 8 ਸਾਲ ਵਿੱਚ ਔਰੰਗਜ਼ੇਬ ਕੋਲੋਂ ਉਹ ਕਿਲ੍ਹਾ ਫਤਿਹ ਹੋਇਆ। 8 ਸਾਲ ਲੱਗਾ ਰਿਹਾ, 8 ਸਾਲ ਬਾਅਦ ਔਰੰਗਜ਼ੇਬ ਗੋਲਕੁੰਡੇ ਰਿਆਸਤ ਦੇ ਦੌਲਤਾਬਾਦ ਦੇ ਕਿਲ੍ਹੇ 'ਤੇ, ਔਰੰਗਾਬਾਦ ਦੇ ਕੋਲ ਜਿਹੜਾ ਕਿਲ੍ਹਾ ਹੈ ਦੌਲਤਾਬਾਦ, ਇਹਨਾਂ ਸਾਰਿਆਂ ਕਿਲ੍ਹਿਆਂ 'ਤੇ ਕਬਜ਼ਾ ਕੀਤਾ। ਦੌਲਤਾਬਾਦ ਦਾ ਕਿਲ੍ਹਾ ਜ਼ਮੀਨ ਨਾਲੋਂ ਲਗਭਗ 1 ਮੀਲ ਉੱਚੀ ਪਹਾੜੀ 'ਤੇ ਬਣਿਆ ਹੋਇਆ। ਅੱਜ ਤੋਂ ਕੋਈ 130-140 ਸਾਲ ਪਹਿਲਾਂ ਔਰੰਗਾਬਾਦ ਦੇ 5 ਨਿਹੰਗ ਸਿੰਘਾਂ ਨੇ ਉਹਦੇ 'ਤੇ ਕਬਜ਼ਾ ਕੀਤਾ ਅਤੇ ਘੱਟੋ ਘੱਟ 20 ਸਾਲ ਕਬਜ਼ਾ ਕਰੀ ਰੱਖਿਆ। ਜਿੰਨਾ ਚਿਰ ਜਿਉਂਦੇ ਰਹੇ 5 ਦੇ 5 ਕਿਲ੍ਹੇ ਦੇ ਮਾਲਕ ਬਣ ਕੇ ਰਹੇ, ਚੜ੍ਹਾਈ ਕੀਤੀ ਅਤੇ ਫਿਰ ਸਰਕਾਰ ਨੇ ਕਬਜ਼ਾ ਲਿਆ। ਅੰਗਰੇਜ਼ਾਂ ਦੇ ਰਾਜ ਵੇਲੇ ਦੀ ਗੱਲ, ਅੱਜ ਤੋਂ ਕੋਈ 130-140 ਸਾਲ ਪੁਰਾਣੀ, ਉਹਨਾਂ ਦੇ ਪੜਪੋਤਰੇ ਉੱਥੇ ਔਰੰਗਾਬਾਦ 'ਚ ਰਹਿੰਦੇ ਆ, ਉਹ ਦੱਸਦੇ ਆ ਵੀ ਇੱਦਾਂ ਸਾਡੇ ਬਜ਼ੁਰਗ ਸੀਗੇ 5 ਸਿੰਘ, ਉਹ ਚੜ੍ਹ ਕੇ ਕਿਲ੍ਹੇ 'ਤੇ ਕਬਜ਼ਾ ਕਰਕੇ ਉਹਨਾਂ ਨੇ ਸਾਰੇ ਦਰਵਾਜ਼ੇ ਦਰੂਜੇ ਆਪਣੇ ਕਬਜ਼ੇ ਕਰ ਲਏ, ਫੌਜਾਂ ਭਜਾ ਤੀਆਂ। ਇਹੋ ਜਿਹੇ ਸਿੰਘ ਗਾੜੇ ਗੜਾਣ ਕੇ ਤੋੜਨਹਾਰ ਵੱਡੇ ਵੱਡੇ ਕਿਲ੍ਹਿਆਂ ਨੂੰ ਤੋੜ ਸੁੱਟਦੇ ਹਨ। ਔਰ ਬਾਤਨ ਹੀ ਚੱਕ ਚਾਰ ਲਵਈਆ, ਉੱਤਰ ਦੱਖਣ ਪੂਰਬ ਪੱਛਮ ਚਾਰ ਦਿਸ਼ਾਵਾਂ ਨੂੰ ਗੱਲਾਂ ਬਾਤਾਂ ਨਾਲ ਹੀ ਫਤਿਹ ਕਰ ਲੈਂਦੇ ਹੈ। ਮੋਰਚਾ ਇੰਨਾ ਛੇਤੀ ਤੋੜ ਲੈ, ਗੱਲਾਂ ਗੱਲਾਂ ਵਿੱਚ ਹੀ ਕਹਿੰਦੇ ਇਹ ਕਿਹੜੀ ਗੱਲ ਆ, ਹੁਣੇ ਤੋੜ ਦੇ। ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦਾ ਕਿਲ੍ਹਾ ਫਤਿਹ ਕੀਤਾ, ਬੜਾ ਘਮਸਾਨ ਦਾ ਜੰਗ ਹੋਇਆ। ਔਰ ਸਾਧ ਸੰਗਤ ਜੀ, ਜਿਹੜੀ ਜਮਜਮਾ ਤੋਪ ਹੈ, ਭੰਗੀਆਂ ਵਾਲੀ ਤੋਪ, ਵੱਡੀ ਤੋਪ, ਉਹਦਾ ਪਹੀਆ ਟੁੱਟ ਗਿਆ। ਬਾਬਾ ਫੂਲਾ ਸਿੰਘ ਜੀ ਅਕਾਲੀ, ਹੋਰ ਸਿੰਘ ਪੰਥ ਦੇ ਵੱਡੇ ਵੱਡੇ ਜਰਨੈਲ ਉਸ ਜੰਗ ਵਿੱਚ ਸ਼ਾਮਿਲ ਸਨ। ਜਦੋਂ ਪਹੀਆ ਟੁੱਟ ਗਿਆ ਅਤੇ ਉਧਰੋਂ ਮੋਰਚਾ ਬੜਾ ਜੰਗ ਦਾ ਚੱਲ ਰਿਹਾ ਸੀ, ਹੁਣ ਪਹੀਆ ਚੜ੍ਹਾਉਣ ਅਤੇ ਲਾਹਣ 'ਤੇ ਬੜਾ ਟਾਈਮ ਲੱਗਦਾ ਉਹਨੂੰ ਠੀਕ ਕਰਨ 'ਤੇ, ਹੁਣ ਕੀ ਕੀਤਾ ਜਾਵੇ। ਇੱਕ ਤਜਵੀਜ਼ ਆਈ ਵੀ ਇੱਕ ਸਿੰਘ ਮੋਢਾ ਲਾ ਕੇ ਖਲੋਵੇ ਅਤੇ ਗੋਲਾ ਚੱਲੇਗਾ, ਪਰ ਜਦੋਂ ਗੋਲਾ ਚੱਲੇਗਾ ਉਹ ਤੋਪ ਐਡੀ ਵੱਡੀ ਹੈ, ਐਡਾ ਵੱਡਾ ਗੋਲਾ ਉਹਦੀ ਧਮਕ ਪਏਗੀ, ਜਿਹੜਾ ਮੋਢਾ ਲਾ ਕੇ ਖਲੋਤਾ ਉਹ ਮਾਰਿਆ ਜਾਏਗਾ, ਉਹ ਸ਼ਹੀਦ ਹੋ ਜਾਏਗਾ। ਇਤਿਹਾਸਕਾਰ ਲਿਖਦੇ ਨੇ ਉਸ ਵੇਲੇ ਦੇ ਵੇਖੇ ਹੋਏ ਸੀਨ, ਉਹਨਾਂ ਵਿਦਵਾਨਾਂ ਨੇ, ਮੁਸਲਮਾਨ ਲਿਖਾਰੀਆਂ ਨੇ ਲਿਖਿਆ ਹੈ ਕਿ 12-13 ਸਿੰਘ ਵਾਰੀ ਵਾਰੀ ਆਏ, ਮੋਢਾ ਲਾਉਂਦਾ ਸੀ ਸਿੰਘ, ਗੋਲਾ ਚੱਲਦਾ ਸੀ, ਸਿੰਘ ਸ਼ਹੀਦ ਹੋ ਜਾਂਦਾ ਸੀ, ਦੂਜਾ ਸਿੰਘ ਆਉਂਦਾ ਸੀ ਉਹ ਮੋਢਾ ਲਾਉਂਦਾ ਸੀ, ਦੂਜਾ ਗੋਲਾ ਚੱਲਦਾ ਸੀ ਉਹ ਦੂਜਾ ਸਿੰਘ ਸ਼ਹੀਦ ਹੋ ਜਾਂਦਾ ਸੀ। ਜਦੋਂ 12-13 ਸਿੰਘ ਸ਼ਹੀਦ ਹੋ ਗਏ ਅਤੇ ਮੁਲਤਾਨ ਦੇ ਕਿਲ੍ਹੇ ਦੇ ਵਿੱਚ ਪਾੜ ਪੈ ਗਿਆ ਅਤੇ ਬਾਬਾ ਫੂਲਾ ਸਿੰਘ ਜੀ ਘੋੜਾ ਦੜਾ ਕੇ ਉਸ ਪਾੜ ਦੇ ਵਿੱਚੋਂ ਦੀ ਪਾਰ ਲੰਘ ਗਏ ਅਤੇ ਮੁਲਤਾਨ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਐਸੇ ਐਸੇ ਯੋਧੇ ਹੁੰਦੇ ਆ, ਮਾਤੇ ਗਾੜੇ ਗੜਾਣ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ, ਉਹਦੇ ਚੁਟਕੀ ਨਾਲ ਮੋਰਚੇ ਫਤਿਹ ਕਰ ਲੈਂਦੇ ਹੈ।
ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜੱਚ ਗੰਨੇ ਸੋ ਇੱਕ ਦਵਈਆ।
ਮਹਾਰਾਜ ਕਹਿੰਦੇ ਆ ਰਾਜਿਓ, ਪਰ ਉਹਨਾਂ ਸਾਰਿਆਂ ਬਹਾਦਰਾਂ ਯੋਧਿਆਂ ਸੂਰ ਵੀਰਾਂ ਦਾ ਮਾਲਕ ਵਾਹਿਗੁਰੂ ਇੱਕੋ ਹੀ ਹੁੰਦਾ ਹੈ, ਜਿੱਥੋਂ ਉਹਨਾਂ ਨੂੰ ਪਾਵਰ ਮਿਲਦੀ ਹੈ। ਉਹ ਸਾਰੇ ਜਾਚਕ ਮੰਗਤੇ ਬਣ ਕੇ ਝੋਲੀ ਅੱਡ ਕੇ ਉਹਦੇ ਅੱਗੇ ਖਲੋਂਦੇ ਆ ਅਤੇ ਕਹਿੰਦੇ ਆ, ਦੇ ਸ਼ਿਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ, ਨਾ ਟਰੋਂ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋਂ, ਅਰ ਸਿੱਖੋ ਆਪਣੇ ਹੀ ਮਨ ਕੋ ਯਹ ਲਾਲਚ ਹੋਂ, ਗੁਣ ਤੋ ਉਚਰੋਂ, ਜਬ ਆਪ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋਂ। ਹੇ ਰਬ ਹੇ ਸਸ ਹੇ ਕਰੁਣਾ ਨਿਧ, ਮੇਰੀ ਅਬੈ ਬਿਨਤੀ ਸੁਣ ਲੀਜੈ, ਔਰ ਨਾ ਮੰਗਤ ਹੋਂ ਤੁਮ ਤੇ ਕਛ ਚਾਹਤ ਹੋ, ਚਿਤ ਮੈਂ ਸੋਈ ਕੀਜੈ, ਸ਼ਸਤਰਨ ਸਿਉਂ ਅਤ ਹੀ ਰਣ ਭੀਤਰ, ਜੂਝ ਮਰੋਂ ਕੈ ਸਾਚ ਭਤੀਜੈ, ਸੰਤ ਸਹਾਏ ਸਦਾ ਜਗ ਮਾਏ, ਕਿਰਪਾ ਕਰ ਸ਼ਿਆਮ ਇਹ ਬਰ ਦੀਜੈ। ਇਹੋ ਜਿਹੀ ਅਰਦਾਸ ਉਸ ਵਾਹਿਗੁਰੂ ਅੱਗੇ ਕਰਦੇ ਆ ਜਾਚਕ ਅਨੇਕ, ਅਨੇਕਾਂ ਹੀ ਮੰਗਤੇ ਬਣ ਕੇ। ਰਾਵਣ ਨੇ ਤਾਕਤ ਲਈ ਤਾਂ ਪਰਮੇਸ਼ਰ ਤੋਂ ਲਈ, ਜੇ ਸ਼੍ਰੀ ਰਾਮ ਚੰਦਰ ਜੀ ਨੇ ਲਈ ਉਹਨਾਂ ਨੇ ਵੀ ਪਰਮੇਸ਼ਰ ਤੋਂ ਹੀ ਲਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੰਡੀ ਦੀ ਵਾਰ ਪੜ੍ਹਿਆ ਕਰੋ, ਦੂਜੀ ਪੌੜੀ, ਪਹਿਲੀ ਪੌੜੀ ਸਾਰੇ ਪੜ੍ਹਦੇ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਦੂਜੀ ਪੌੜੀ ਹੈ ਖੰਡਾ ਪ੍ਰਥਮੈ ਸਾਜ ਕਹਿ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿਸ ਰਕਾਇਆ। ਰਾਮ ਚੰਦਰ ਨੇ ਅਰਦਾਸ ਕੀਤੀ ਅਤੇ ਆਖਾ ਅਕਾਲ ਪੁਰਖ ਵਾਹਿਗੁਰੂ, ਹੁਣ ਇਹ ਮੋਰਚਾ ਤੇਰੀ ਕਿਰਪਾ ਨਾਲ ਜਿੱਤਣਾ। ਅਤੇ ਪਰਮੇਸ਼ਰ ਨੇ ਕਿਰਪਾ ਕੀਤੀ, ਤੈਥੋਂ ਹੀ ਬਲ ਰਾਮ ਲੈ। ਰਾਮ ਚੰਦਰ ਆਪ ਨਹੀਂ ਸੀ ਕੁਝ ਕਰ ਸਕਦੇ ਜਿੰਨਾ ਚਿਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਨਿਗਾਹ ਨਹੀਂ ਸੀ ਹੁੰਦੀ। ਸਾਰਾ ਕੁਝ ਉਹ ਪਰਮੇਸ਼ਰ ਕਰਨ ਵਾਲਾ, ਉਹ ਆਦ ਸ਼ਕਤੀ, ਉਹ ਭਗਵਤੀ, ਉਹ ਚੰਡਕਾ, ਉਹ ਇੱਕੋ ਹੀ ਹੈ। ਕਈ ਕਹਿ ਦਿੰਦੇ ਆ ਜੀ ਉਹ ਚੰਡਕਾ ਇਸਤਰੀ ਲਿੰਗ ਕਿਉਂ ਹੈ? ਖਾਲਸਾ ਜੀ, ਨਾ ਪਰਮੇਸ਼ਰ ਇਸਤਰੀ ਲਿੰਗ ਹੈ ਨਾ ਪੁਲਿੰਗ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਰ ਨਾ ਪੁਰਖ ਨਾ ਪੰਖਣੂ, ਤਿੰਨ ਲਿੰਗ ਹਨ। ਆਮ ਲੋਕ ਦੋ ਮੰਨਦੇ ਹਨ, ਇਸਤਰੀ ਲਿੰਗ ਅਤੇ ਪੁਲਿੰਗ, ਪਰ ਤੀਸਰਾ ਹੈ ਨਪੁੰਸਕ ਲਿੰਗ, ਜਿਹਨੂੰ ਕਹਿੰਦੇ ਹਾਂ ਆਪਾਂ ਹੀਜੜਾ ਖੁਸਰਾ। ਪਰਮੇਸ਼ਰ ਨਾ ਇਸਤਰੀ ਹੈ, ਨਾ ਮਰਦ ਹੈ, ਅਤੇ ਨਾ ਉਹ ਪੰਖਣੂ, ਪੰਖਣੂ ਮੈਨੇ ਖੁਸਰਾ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਬਚਨ, ਨਾਰ ਨਾ ਪੁਰਖ ਨਾ ਪੰਖਣੂ, ਸੱਚ ਉਹ ਚਤੁਰ ਸਰੂਪ, ਉਹ ਸੱਚ ਹੈ, ਆਪ ਹੀ ਇਸਤਰੀ ਹੈ, ਆਪ ਹੀ ਪੁਰਸ਼ ਹੈ, ਆਪੇ ਨਰ ਆਪੇ ਫੁਨ ਨਾਰੀ। ਜੇ ਇਹ ਮੇਰੇ ਭਰਾ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਤਾਂ ਇਹਨਾਂ ਨੂੰ ਦਸਮ ਦੀ ਬਾਣੀ 'ਤੇ ਸ਼ੰਕਾ ਕਦੀ ਨਾ ਉੱਠੇ। ਉਹ ਜਿਹੜੀ ਸ਼ਕਤੀ ਹੈ ਉਹ ਆਪ ਹੀ ਇਸਤਰੀ, ਆਪ ਹੀ ਪੁਰਸ਼ ਬਣਿਆ, ਸਾਰਾ ਕੁਝ ਆਪ ਹੀ ਬਣਿਆ, ਪਰ ਸਾਰਿਆਂ ਤੋਂ ਪਰੇ ਹੈ, ਜੋਤ ਹੈ ਉਹ। ਸ੍ਰੀ ਭਗਵਤੀ ਜੀ ਸਹਾਏ। ਭਗਵਤੀ ਕੀ ਹੈ? ਸਾਧ ਸੰਗਤ ਜੀ, ਆ ਬਲਬ ਜਾਗ ਰਹੇ ਨੇ, ਪੱਖੇ ਚੱਲ ਰਹੇ ਨੇ, ਆ ਮਾਈਕ ਚੱਲ ਰਿਹਾ, ਕੈਮਰਾ ਚੱਲ ਰਿਹਾ, ਤੁਹਾਡੇ ਘਰਾਂ 'ਚ ਫਰਿੱਜ, ਕੂਲਰ, ਟੀ ਵੀ ਚੱਲ ਰਹੇ ਨੇ, ਸੈਂਕੜੇ ਹਜ਼ਾਰਾਂ ਕਿਸਮ ਦੀਆਂ ਫੈਕਟਰੀਆਂ ਦੇ ਵਿੱਚ ਵਧੀਆ ਵਧੀਆ ਕਿਸਮ ਦੀਆਂ ਵੱਡੀਆਂ ਛੋਟੀਆਂ ਮਸ਼ੀਨਾਂ ਚੱਲ ਰਹੀਆਂ ਨੇ, ਮਸ਼ੀਨਾਂ ਦੇ, ਪੱਖਿਆਂ ਦੇ, ਕੂਲਰਾਂ ਦੇ, ਫਰਿੱਜਾਂ ਦੇ ਰੂਪ ਵੱਖਰੇ ਵੱਖਰੇ ਨੇ, ਪਰ ਬਿਜਲੀ ਦਾ ਰੂਪ ਕਰੰਟ ਹੀ ਹੈ, ਊਰਜਾ ਹੀ ਹੈ, ਸ਼ਕਤੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕੋ ਹੈ, ਸਾਰਿਆਂ ਵਿੱਚ ਉਹਦੀ ਜੋਤ ਹੈ, ਉਸੇ ਤੋਂ ਲੈ ਕੇ ਸ਼ਕਤੀ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿਸ ਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹਨ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ। ਉਹ ਵਾਹਿਗੁਰੂ ਸਾਰਿਆਂ ਦਾ ਸ਼੍ਰੋਮਣੀ ਨਾਇਕ ਕਹਿੰਦੇ ਨੇ ਹੀਰੋ ਨੂੰ, ਆਪਾਂ ਹੀਰੋ ਕਹਿ ਦਿੰਦੇ ਅੰਗਰੇਜ਼ੀ ਵਾਲੇ, ਸੰਸਕ੍ਰਿਤ 'ਚ ਕਹਿੰਦੇ ਨਾਇਕ। ਫਿਲਮ ਦੇ ਵਿੱਚ, ਪਿਕਚਰ ਦੇ ਵਿੱਚ, ਤਸਵੀਰਾਂ ਦੇ ਵੱਖੋ ਵੱਖ ਰੂਪ, ਵੱਖਰੇ ਵੱਖਰੇ ਐਕਟਰ ਹੁੰਦੇ ਹੈ। ਕਿਸੇ ਐਕਟਰ ਦਾ ਰੋਲ 5 ਮਿੰਟ ਦਾ, ਕਿਸੇ ਦਾ 10 ਮਿੰਟ ਦਾ, ਕਿਸੇ ਦਾ 20 ਮਿੰਟ ਦਾ, ਪਰ ਹੀਰੋ ਦਾ ਸ਼ੁਰੂ ਤੋਂ ਅਖੀਰ ਤੱਕ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿ। ਹੀਰੋ ਦਾ ਜਿਹੜਾ ਰੋਲ ਹੈ ਉਹ ਸਾਰੀ ਫਿਲਮ ਦੇ ਵਿੱਚ ਹੁੰਦਾ ਹੈ, ਹੀਰੋ ਦੇ ਆਲੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ। ਇਹ ਪੂਰੀ ਦੁਨੀਆ ਇੱਕ ਫਿਲਮ ਹੈ, ਆਪਾਂ ਛੋਟੇ ਛੋਟੇ ਐਕਟਰ ਹਾਂ, ਪਰ ਸਭ ਤੋਂ ਵੱਡਾ ਹੀਰੋ ਅਕਾਲ ਪੁਰਖ ਹੈ। ਆਖੋ ਸ੍ਰੀ ਵਾਹਿਗੁਰੂ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਅਸੀਂ ਆਪਣਾ ਆਪਣਾ ਰੋਲ ਕਰਕੇ ਪਰੇ ਹੋ ਜਾਣਾ, ਪਰ ਉਹ ਪਰਮੇਸ਼ਰ ਨੇ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ, ਸਦਾ ਰਹਿਣਾ। ਸੋ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਸਿਰ ਨਾਇਕ, ਸਾਰਿਆਂ ਦੇ ਸਿਰ ਦੇ ਉੱਤੇ ਨਾਇਕ ਕਹਿੰਦੇ ਨਿਯੰਤਾ, ਪ੍ਰੇਰਣਾ ਦੇਣ ਵਾਲਾ ਹੈ, ਜੋ ਜਿੱਦਾਂ ਜਿੱਦਾਂ ਦੀ ਪ੍ਰੇਰਣਾ ਦਿੰਦਾ ਉੱਦਾਂ ਉੱਦਾਂ ਦੀ ਜੀਵ ਹਰਕਤ ਕਰਦੇ ਹੈ। ਜਾਚਕ ਅਨੇਕ, ਮੰਗਤੇ ਅਨੇਕ ਹਨ, ਸੋ ਏਕ ਦਿਵਈਆ, ਉਹ ਦੇਣ ਵਾਲਾ ਇੱਕੋ ਹੀ ਹੈ।
ਦਾਨਵ ਦੇ ਫਨਿੰਦਨ ਸਾਚਰ, ਭੂਤ ਭਵਿੱਖ ਪਵਾਨ ਜਪਾਂਗੇ।
ਮਹਾਰਾਜ ਕਹਿੰਦੇ ਉਹਦਾ ਪ੍ਰਤਾਪ ਸਾਰੇ ਪਾਸੇ ਰਹਿਣਾ। ਦਾਨਵ, ਰਾਕਸ਼ਸ ਜਿਹੜੇ ਨੇ, ਰਾਵਣ ਕੀ ਕਰਦਾ ਸੀ? ਜੇ ਵਿਚਾਰਿਆ ਜਾਵੇ ਰਾਵਣ ਕੋਲ ਇੰਨੀ ਤਾਕਤ ਕਿੱਥੋਂ ਸੀ? ਉਹ ਵੀ ਪਰਮੇਸ਼ਰ ਦੀ ਬੰਦਗੀ ਕਰਦਾ ਸੀ। ਹਰਨਾਕਸ਼ ਨੇ ਜਿਹੜੀ ਤਾਕਤ ਲਈ ਸੀ ਕਿੱਥੋਂ ਲਈ ਸੀ? ਪਰਮੇਸ਼ਰ ਕੋਲੋਂ ਹੀ ਲਈ ਸੀ। ਅੰਗੂਠੇ ਦੇ ਭਾਰ ਖਲੋ ਕੇ ਉੱਪਰ ਹੱਥ ਕਰਕੇ ਪਹਾੜ ਦੀ ਚੋਟੀ 'ਤੇ ਕਈ ਯੁੱਗ ਹਰਨਾਕਸ਼ ਨੇ ਤਪ ਕੀਤਾ ਸੀ। ਵਰ ਮੰਗਿਆ ਸੀ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਮੈਂ ਸ਼ਸਤਰ ਨਾਲ ਮਰਾਂ, ਨਾ ਮੈਂ ਅਸਤਰ ਨਾਲ ਮਰਾਂ, ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤੀ ਮਰਾਂ, ਨਾ ਮੈਂ ਬੰਦੇ ਤੋਂ ਮਰਾਂ, ਨਾ ਮੈਂ ਜਾਨਵਰ ਤੋਂ ਮਰਾਂ, ਨਾ ਮੈਂ ਕਿਸੇ ਸਾਧਨ ਨਾਲ ਵੀ ਮਰਾਂ ਨਾ। ਜਦੋਂ ਇਹ ਉਹਨੇ ਵਰ ਲਿਆ ਅਤੇ ਅਕਾਲ ਪੁਰਖ ਪਰਮੇਸ਼ਰ ਨੇ ਉਹਨੂੰ ਬਲ ਦਿੱਤਾ ਵੀ, ਪਰ ਰਸਤਾ ਤਾਂ ਮੌਤ ਦਾ ਰੱਖਣਾ ਸੀ, ਉਹ ਰੱਖਿਆ। ਉਹਦੇ ਅੰਦਰ ਹੰਕਾਰ ਪੈਦਾ ਹੋ ਗਿਆ ਵੀ ਮੈਂ ਹੀ ਹੁਣ ਰੱਬ ਬਣ ਗਿਆ, ਰੱਬ ਤੋਂ ਤਾਕਤ ਲੈ ਕੇ ਰੱਬ ਨੂੰ ਹੀ ਭੁੱਲ ਗਿਆ, ਅਤੇ ਪਰਮੇਸ਼ਰ ਨੇ ਉਹਨੂੰ ਮਾਰਿਆ ਨਰਸਿੰਘ ਬਣ ਕੇ। ਮਹਾਰਾਜ ਕਹਿੰਦੇ ਆ ਵੀ ਜਿੰਨੇ ਵੀ ਦਾਨਵ ਨੇ ਨਾ, ਰਾਕਸ਼ਸ ਨੇ, ਉਹ ਵੀ ਤੈਨੂੰ ਜਪਦੇ ਨੇ। ਦਾਨਵ, ਦੇਵ, ਦੇਵ ਕਹਿੰਦੇ ਦੇਵਤਿਆਂ ਨੂੰ। ਦੇਵਤਾ ਕੌਣ ਹੁੰਦਾ ਚੰਗਾ, ਦੈਂਤ ਕੌਣ ਹੁੰਦਾ ਮਾੜਾ, ਆਪਣੇ ਵਿੱਚ ਹੀ ਹੁੰਦੇ। ਆਪਾਂ ਗੁਰੂ ਗ੍ਰੰਥ ਸਾਹਿਬ ਦਸਮ ਦੀ ਬਾਣੀ 'ਚ ਪੜ੍ਹੀਏ, ਉੱਥੇ ਲਿਖਿਆ ਸਾਧ ਕਰਮ ਜੇ ਪੁਰਖ ਕਮਾਵੈ, ਜਿਹੜਾ ਬੰਦਾ ਸਾਧੂਆਂ ਵਾਲੇ ਕੰਮ ਕਰਦਾ, ਨਾਮ ਦੇਵਤਾ ਜਗਤ ਕਹਾਵੈ। ਦਸਵੇਂ ਪਾਤਸ਼ਾਹ ਕਹਿੰਦੇ ਉਹਨੂੰ, ਸਾਰੇ ਕਹਿਣਗੇ ਉਹ ਫਲਾਣਾ ਬੰਦਾ, ਉਹ ਤਾਂ ਜੀ ਦੇਵਤਾ ਬੰਦਾ। ਕੁਕਿਰਤ ਕਰਮ ਜੇ ਜਗ ਮੈਂ ਕਰ ਹੀ, ਭੈੜੇ ਕੰਮ ਕਰਦਾ ਨਾਮ ਅਸੁਰ ਤਾਂ ਕੋ ਜਗ ਧਰ ਹੀ, ਕਹਿੰਦੇ ਰਾਕਸ਼ਸ ਹੈ ਉਹ ਤਾਂ, ਦਾਨਵ ਹੈ। ਸੋ ਦਾਨਵ ਦੇਵ ਚੰਗੇ ਦੇ ਮਾੜੇ, ਫਨਿੰਦ ਨਿਸਾਚਰ, ਫਨਿੰਦ ਕਹਿੰਦੇ ਹੈ ਫਨੀਅਰ, ਫਣਾਂ ਵਾਲੇ ਕੋਬਰੇ, ਸੱਪ, ਉਹ ਵੀ ਬੜੀਆਂ ਵੱਡੀਆਂ ਤਾਕਤਾਂ ਨੇ, ਬੜੇ ਬੜੇ ਵੱਡੇ ਸੱਪ ਨੇ, ਬੜੇ ਵੱਡੇ ਉਹਨਾਂ ਦੇ ਲੋਕ ਨੇ, ਨਾਗ ਲੋਕ, ਸਰਪ ਲੋਕ, ਉਹਨਾਂ ਦੀਆਂ ਜਾਤਾਂ ਨੇ, ਉਹਨਾਂ ਦੇ ਪਰਿਵਾਰ ਨੇ, ਬੜੇ ਬੜੇ ਵੱਡੇ ਉਹਨਾਂ ਦੇ ਪਸਾਰੇ ਨੇ ਨਾਗਾਂ ਦੇ, ਉਹ ਵੀ ਤੈਨੂੰ ਜਪਦੇ ਨੇ। ਸ਼ੇਸ਼ ਨਾਗ ਸਿਰ ਸਹਿਸ ਬਹਨਾਈ, ਦੁਐਸ ਹੰਸ ਰਸਨਾ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਸ਼ੇਸ਼ ਨਾਗ ਦੇ 1000 ਮੂੰਹ ਅਤੇ 2000 ਜੀਭਾ, ਪਰਮਾਤਮਾ ਦੇ ਨਿੱਤ ਨਵੇਂ ਨਾਮ ਲੈਂਦਾ, ਅੰਤ ਨਹੀਂ ਪੈਂਦਾ। ਨਿਸਾਚਰ, ਨਿਸਾਚਰ ਕਹਿੰਦੇ, ਨਿਸ਼ਾ ਕਹਿੰਦੇ ਰਾਤ ਨੂੰ, ਚਾਰ ਕਹਿੰਦੇ ਚੱਲਣ ਵਾਲੇ। ਰਾਤ ਨੂੰ ਚੱਲਣ ਵਾਲੇ ਕੌਣ ਨੇ? ਰਾਤ ਨੂੰ ਚੱਲਣ ਵਾਲੇ ਉੱਲੂ, ਰਾਤ ਨੂੰ ਚੱਲਣ ਵਾਲੇ ਚੋਰ, ਰਾਤ ਨੂੰ ਚੱਲਣ ਵਾਲੇ ਡਾਕੂ, ਰਾਤ ਨੂੰ ਚੱਲਣ ਵਾਲੇ ਵਿਭਚਾਰੀ, ਕੁਕਰਮੀ, ਭੈੜੇ ਬੰਦੇ, ਉਹਨਾਂ ਨੂੰ ਕਹਿੰਦੇ ਨਿਸ਼ਾਚਰ, ਰਾਤ ਨੂੰ ਚੱਲਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈਆਂ ਨੂੰ ਦਿਨੇ ਦਿਸਦਾ, ਕਈਆਂ ਨੂੰ ਰਾਤ ਨੂੰ ਦਿਸਦਾ, ਪਰ ਮਾੜਾ ਚੰਗਾ ਕਿਸੇ ਨੂੰ ਕਹਿਣਾ ਨਹੀਂ, ਕਿਉਂਕਿ ਸਾਰੇ ਪਰਮੇਸ਼ਰ ਦੇ ਬਣਾਏ ਹੋਏ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ, ਕਿਹਨੂੰ ਆਖੀਏ? ਉਹ ਵੀ ਉਹਦੇ ਹੀ ਨੇ ਰਾਕਸ਼ਸ, ਰਾਤ ਨੂੰ ਚੱਲਦੇ ਨੇ। ਅੱਜ ਕੱਲ੍ਹ ਸਾਧ ਸੰਗਤ ਜੀ ਜ਼ਿਆਦਾ ਨਿਸ਼ਾਚਰ ਹੋ ਗਏ, ਰਾਤ ਨੂੰ ਜਾਗਣ ਵਾਲੇ ਜ਼ਿਆਦਾ ਹੋ ਗਏ। ਸਵੇਰੇ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਪਾਣ ਕਰਨਾ, ਨਿਤਨੇਮ ਕਰਨਾ, ਉਹ ਦਿਨੇ ਕੰਮ ਕਾਰ ਕਰਨਾ, ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਕੇ ਸੌਂ ਜਾਣਾ, ਫਿਰ ਸਵੇਰੇ ਅੰਮ੍ਰਿਤ ਵੇਲੇ ਉੱਠ ਪੈਣਾ, ਇਹ ਸੀ ਮਰਿਆਦਾ। ਪਰ ਹੁਣ ਸਾਰਾ ਕੁਝ ਰਾਤ ਨੂੰ ਸਵੇਰੇ ਸੁੱਤੇ ਰਹਿੰਦੇ ਆਪਾਂ, ਉਲਟਾ ਕੰਮ ਹੋ ਗਿਆ ਨਾ। ਤੋ ਮਹਾਰਾਜ ਕਹਿੰਦੇ ਨਿਸ਼ਾਚਰ ਅਤੇ ਭੂਤ ਭਵਿੱਖ ਭਵਾਨ ਜਪੈਂਗੇ, ਜਿਹੜੇ ਭੂਤ ਕਾਲ ਵਿੱਚ ਹੋ ਚੁੱਕੇ ਆ ਪਿਛਲੇ ਸਮਿਆਂ 'ਚ, ਭਵਿੱਖ ਜਿਹੜੇ ਆਉਣ ਵਾਲੇ ਸਮੇਂ 'ਚ ਹੋਣੇ ਹੈ, ਭਵਾਨ ਜਿਹੜੇ ਵਰਤਮਾਨ ਸਮੇਂ 'ਚ ਚੱਲ ਰਹੇ ਹੈ, ਉਹ ਸਾਰੇ ਤੈਨੂੰ ਜਪ ਰਹੇ ਨੇ। ਹਾਂਜੀ,
ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ।
ਜਲ ਵਿੱਚ, ਸਮੁੰਦਰ ਵਿੱਚ, ਥਲ ਮੈਨੇ ਧਰਤੀ ਵਿੱਚ, ਜਿੰਨੇ ਜੀਵ ਹਨ ਉਹ ਪਲ ਪਲ ਤੇਰਾ ਨਾਮ ਜਪ ਰਹੇ ਹਨ। ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ, ਪਲ ਪਲ ਵਾਹਿਗੁਰੂ 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 ਕਰ ਰਹੇ ਨੇ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਘਾਹ ਦਾ ਤੀਲਾ ਉਹ ਵੀ ਤੂੰ ਹੀ ਜਪ ਰਿਹਾ। ਸੰਸਾਰ ਦਾ ਪੱਤਾ ਵਾਹਿਗੁਰੂ ਵਾਹਿਗੁਰੂ ਕਰ ਰਿਹਾ। ਸੁਣਨ ਵਾਲੇ ਤਾਂ ਬਣੋ, ਵੇਖਣ ਵਾਲੇ ਤਾਂ ਬਣੋ, ਸਾਡੀ ਦ੍ਰਿਸ਼ਟੀ ਨਹੀਂ ਹੈ, ਪਰ ਵਾਸਤਵ ਵਿੱਚ ਸਾਰੇ ਉਹਦਾ ਹੀ ਜਸ ਗਾ ਰਹੇ ਨੇ, ਤੀਲਾ ਤੀਲਾ ਗਾ ਰਿਹਾ ਹੈ। ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪਰਮੇਸ਼ਰ ਵਾਹਿਗੁਰੂ ਉਹਨਾਂ ਨੂੰ ਪਲ ਦੇ ਵਿੱਚ ਹੀ ਵੱਡੇ ਬਣਾ ਦਿੰਦਾ, ਪਲ ਦੇ ਵਿੱਚ ਹੀ ਉਹਨਾਂ ਦੀ ਰਚਨਾ ਕਰ ਦਿੰਦਾ, ਪਲ ਦੇ ਵਿੱਚ ਹੀ ਕੀੜਿਆਂ ਨੂੰ ਬਾਦਸ਼ਾਹੀ ਦੇ ਦਿੰਦਾ ਹੈ।
ਪੁਨ ਪ੍ਰਤਾਪਨ ਬਾਡਤ ਜੈ ਤੁਨ ਪਾਪਨ ਕੈ ਬੁੰਜ ਖਬੈਂਗੇ।
ਮਹਾਰਾਜ ਕਹਿੰਦੇ ਜਿਹੜੇ